ओंकार सतनाम कर्ता पुरुष निर्भाव निर्वैर अकाल मूरत अजमी सैभं गुरुप्रसाद जप आदि सच जुगाद सच खैति सच नानक खुशी भी सच जेता समुंदर सागर नीर भरिया ते अवगण हमारे दया करो किछ मेर उपावह डूबते पत्थर तारे जियड़ा अग्न बराबर तपै इतर वगै काती परमवत नानक हुकम पछाण सुख होवै दिन राती हम बड कब कुलीन हम पंडित खम जोगी सन्यासी ज्ञानी गुणी सूर हम दाते ए बुद्ध कवै नानासी कंचन नारी मैं जियो लुप्त है मोह मीठा माया कर मंदर घोड़े खुशी मन अन रस लाया हर प्रभ चित ना आवई क्यों छूटा मेरे कर राया मेरे राम ए नीच कर्म हर मेरे गुणवंता हर हर दया कर कृपा बख्श अवगुण सब मेरे मेरे राम ए नीच कर्म हर मेरे गुणवंता हर हर दया कर कृपा बख्श अवगुण सब मेरे परम सम्मान योग जुग जुग अटल सतगुरु साहिब श्री गुरु ग्रंथ साहिब सचे पातशाह महाराज जी दे पावन पवित्र चरणां विच इकत्र होए बैठे गुरमुख प्यारे सत संगी जनों उस अकाल पुरख वाहिगुरु जी की कृपा दा सदका दीवान दी हाजरी भर के सतगुरु दे अमृत बचन कीर्तन रूप अंदर आप जी ने सरवण कीते वो अमृत बचन जिस विच मेरे धन गुरु नानक देव सचे पातशाह जी ने गया की धरती ते पहुंच के जिथे ये मनौत है अपने पितरां दे निमित पिंड भरे जान उन्हां नूं भोजन उन्हां नूं मुक्ति मिलदी है उन्हां दे नाम ते दीवे बाल के तारे जान मेरे गुरु नानक साहब जी ने इस शब्द विच यही कहन लगे, पानी ते दीवे बाल के नाकार अपनी जिंदगी विच किन्ने परमेश्वर दे नाम नू दीवा बना, दुनिया दे दुख उहदे विच तेल पा दे, ते ज्यों ज्यों नाम दा दीवा बलेगा त्यों त्यों ये दुख सड़नगे, चेते रख ज्यों ज्यों दुख सड़नगे त्यों त्यों जीवा दीवा तेनू चान दे के परमेश्वर दे मग वल उहदे रस्ते ते लै जाएगा। ये आपने अमृत बचन सरवण कीते। कल तक गुरु बख्शिश नाल विचार आपां कर चुके हां कि सतगुरु गुरु ग्रंथ साहिब जी दे चरणां विच जो आपां अरदास करने उस विच पहला दस गुरु साहिबानां नूं चेते कीता जांदा है, फिर दसां पातशाहियां दी जोत धन गुरु ग्रंथ साहिब सच्चे पातशाह जी दे पाठ दीदार दा जिक्र आउंदा है, ते इत्थे जदों आपां अग्गे तुरने हां गुरु ग्रंथ साहिब जी तो बाद फिर गुरु पंथ दा जिक्र आउंदा है। सब तो पहला पंजां प्यारियां दा जिक्र कीता गया अरदास दे अंदर, ते आओ अज दे इस पावन पवित्र बचन दी विचार करन तो पहला धन गुरु ग्रंथ साहिब जी दे चरणां दी टेक लईए। पंज प्यारे गुरु के सिख ने पहला अर्ज करनी है धन गुरु ग्रंथ साहिब दी बाणी विच्चों सिर्फ के नी को भाई गुरदास जी दे पवित्र बचना विच्चों कि कमाई वाले सिख दी सतगुरु जी दी नजर विच किन्नी को कीमत है, ते जिन्ना पंजा ने दातार दे चरणा विच अपने आप नू समर्पित कर दिता सतगुरु ने उन्हां नू उच्चा रुतबा दे के किन्ना को मान दिता, इस दी विचार आरंभ करिए। कृपालता करके मनोबिरतियां एकाग्र कर दे होए गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब महाराज जी दी अमृत गुरबाणी दे अंदर जिथे परम पिता परमेश्वर दी सिफत विच उस अकाल दे नाम नू जपन लई सारे गुरु ग्रंथ साहिब दे अमृत बचना विच जग्यासु नू हदायत कीती गई, उथे दातार ने गुरु के चरणा विच जुड़ के कमाई करन वाले जेड़े सिख ने जेड़े भावना धार के गुरु के बचन नू कमांदे ने मेरे सतगुरु ने उन्हां नू भी बड़ी उच्ची थां दित्ती। धन गुरु ग्रंथ साहिब दी बाणी विचों क्योंकि अगे जदों जिक्र आउणा ते कमाई वालियां दा आउणा ते इस करके यतन कीता पहला गुरु ग्रंथ साहिब दी बाणी विचों तकीए कि गुरसिख दा दर्जा किन्ना कु उच्चा है। हजूर दे अमृत बचना विच जदों आपां पढ़ने हां ते दातार ने उत्थे गुरु के सिख दे मिलाप लई इक तड़प जिक्र तड़प पैदा करन वास्ते ते गुरु के सिख नू मिलन दे लई अपने अंदरों एक बेनती कीती। हजूर दा अमृत बचन आपां पढ़निया खारकियां कथा कहानियां गुरमीत सुनाइयां बलहारी गुर अपने गुर कौ बल जाइया, ते इत्थे फिर देखो पहला हरी दी कथा कहानी दा जिक्र कीता है कि गुरु मित्र ने कृपा करके मैनू परमेश्वर दी अकथ कहानी सुनाई, फिर कहिंदे ने मैं इह सुनी किवें अपने गुरु तो कुर्बान जाना वा जिसने अपने कोल बिठा के मैनू अकथ कहानी सुनाई, ते साहिब कहिंदे गुरु के सिखा सुन वालिया मैं तेरे तो कुर्बान जाना तू आके मैनू एक बारी मिल तां सही। साहिब ने वचन कीता हरकियां कथा कहानियां गुरमीत सुनाइया बलहारी गुर अपने गुर को बल जाइया आए मिल गुर सिख आए मिल। कहिंदे ने कि गुरु के सिख तू आके मिलता सही आए मिल गुरसिख आए मिल तू मेरे गुरु के प्यारे तकियो अज पंजा प्यारियां दा जिक्र करना किन्ने के गुरु के सिख तू मेरे गुरु के प्यारे मेरे सतगुरु नु सब तो प्यारे लगन वाले गुरु के सिखा तू एक बारी मैनू आके मिलता सही सतगुरु दे अमृत बचना विच हजूर ने रहमत भरिया एक बचन खोर कीता गुरु अमरदास दे बचन ने हजूर कहिंदे जिस गुरु के प्यारे सिख ने गुरु की रजा नु सत करके मन ले ते जिन्हों कदी भी अपने गुरु दे कीते हुए ते शक नहीं साहब कहिंदे उन्हां भाणा मनण वाले गुरसिखां नू मैनू मिला ते उन्हां नू मिल के मेरे दाता मेरा चित करदा मैं उन्हां दे चरणां दी धूड़ अपने मस्तक ते लावां साहब गुरु अमरदास दे बचन ने गुरसिखी भाणा मन्निया आए मिल गुरसिख आए मिल तू मेरे गुरु के प्यारे साहब कहिंदे ने कि गुरसिखी भाणा मन्निया गुरपूरा पार लंघाए मालिक कृपा कर गुरसिखां की कर धूड़ दे हम पापी भी गत पाए किते जपण वालियां दे चरणां दी धूड़ दे दे साडे वर्गे पापियां दा पार उतारा हो जाए तां गुरु ग्रंथ साहिब दे अमृत बचना विच साहिब गुरु रामदास जी नूं पुछो गुरता गद्दी ते विराजमान ने सारी लोकाई सत्ता ते बलवंत कहिंदी है कि उन्हां नूं पार ब्रह्म करके पूज दिए पर धन गुरु रामदास जदों मालिक दे दर तो मंगदे ने ते उन्हां दी सब तो वड्डी मंग इह वे मेरे मालिक जी कि जन नानक धूड़ मंगै तिस गुरसिख की जो आप जपै अवरै नाम जपावै इस करके थोड़ा जिहा समां अज लैणा क्योंकि अज दा जिहड़ा साडा ढंग तरीका है ना असी हर चीज नू देख कह कह के निंदी जाने हां गुरु डम दा गुरु ग्रंथ साहिब दी बाणी विच विरोध है सिक्खी विच गुरु डम नू प्रवान नहीं कीता गया पर जदों कोई करनी वाला जीवन वाला उठदा ते ओदी भी निंदिया करी जानी प्यारियो इह गुरु के सिखां नू शोभा नहीं देंदा सिर्फ इस करके अर्ज कीती है कि गुरमत दे दायरे विच रह के बाहर जाइए आपां जवाब देया पर गुरु रामदास जी नूं पुछो गुरसिख दा अर्थ की कहिंदे कि जन नानक धूड़ मंगै तिस गुरसिख की ते इत्थे दो गल्लां ने सिख दो काम पिया करदा है एक सिखी वाला कर्म पिया करदा है ते एक गुरु वाला फर्ज पिया निभांदा है आपां कहांगे भी सिखी वाला कर्म की ते गुरु वाला फर्ज की कहन लगे जदों आप जपैवे ए सिखी वाला काम है ते जदों अवरै जपाएवे गुरु वाला काम है कहिंदे जन नानक धूड़ मंगै तिस गुरसिख की जो आप जपै अवरै नाम जपावे सतगुरु फिर इहो जिहा सिखां दा नित कर्म की जीवन की ते गुरु ग्रंथ साहिब दी बाणी विच इक बचन आउंदा है हजूर कहिंदे कि गुरु के सिख जिहड़े ने उह वपारी ने उन्हां दे मन विच इक प्रीत है किहदे लई सतगुरु दे चरणां लई हजूर कहिंदे ने गुरसिखां मन हर प्रीत है गुर पूजण आवै जिहदे मन विच भावना है गुरु दी पूजा गुरु नूं उह नहीं जपणा है ना धन गुरु रामदास जी ने इत्थों तक बचन कहे सन कहिंदे ने कि कई वारी मनुख गुरु दे नेड़े भी आउंदे ने गुरु दे बचन सुन दा यतन भी करदे ने पर कहिंदे ने हैरानगी दी गल इह वी उहनां नूं गुरु दे बचन भाउंदे नहीं इक खिन विच तम खा के गुरु कोलों उठ के दूर चले जांदे ने ते धन गुरु रामदास कहिंदे ने इहनां विचारियां दा दोष की है मालका तूं बोल मैं सच तेरी बाणी विच सच ते जिन्नी सारी जिंदगी कूड़ बोलना ठगी मारनी है दगा करना हे सच्चा तेरे सामने ओदे कोल बहन दी समर्था नहीं तेरे कोल तां ओही बहेगा जिहदे मत्थे दे लेख लेके तू सच बन जांदी बिरती पैदा कर दित्ती साहिब गुरु रामदास दी बचन ने हजूर कृपा करदे ने कहिंदे ने कि देखो गुरु के सच्चार सिख गुरु दे कोल बैठे कि जिन्हां दे अंदर कूड़ है उन्हां नूं गुरु का बचन जिहड़ा उह कदी पौंदा नहीं हजूर बचन करदे ने कि कूड़ियार कूड़ियारी जाए रले सच्चार सिख बैठे सतगुर पास जिहड़े सच्चार ने उह लैण की आउंदे ने धन गुरु ग्रंथ साहिब कहिंदे ने गुरसिखां मन हर प्रीत है गुर पूजण आवै हर नाम बणजै रंग सों लाहा हर नाम लै जावै ਗੁਰਸਿੱਖਾਂ ਕੇ ਮੁਖ ਉਜਲੇ ਹਰ ਦਰਗਹਿ ਭਾਵੈ। ਕਹਿਣ ਲੱਗੇ ਗੁਰ ਸਤਿਗੁਰ ਬੋਲ ਹਰ ਨਾਮ ਕਾ ਵਡਭਾਗੀ ਸੇ ਗੁਣ ਸਾਂਝ ਕਰਨਾ। ਕਹਿੰਦੇ ਸਤਿਗੁਰੂ ਤਾਂ ਬੋਲ ਹੈ ਜਿਹਦੇ ਕੋਲ ਖਜ਼ਾਨਾ ਹੈ ਹਰੀ ਗੁਣਾਂ ਦਾ। ਵੱਡਿਆਂ ਭਾਗਾਂ ਵਾਲੇ ਉਹ ਸਿੱਖ ਨੇ ਜਿਹੜੇ ਸਤਿਗੁਰੂ ਦੇ ਬੋਲ ਵਿੱਚ ਗੁਰੂ ਕੇ ਖਜ਼ਾਨੇ ਵਿੱਚ ਆ ਕੇ ਆਪਣਾ ਹਿੱਸਾ ਲੈ ਲੈਂਦੇ। ਸਾਹਿਬ ਕਹਿਣ ਲੱਗੇ ਗੁਰ ਸਤਿਗੁਰ ਬੋਲ ਹਰ ਨਾਮ ਕਾ ਵਡਭਾਗੀ ਸਿੱਖ ਹਰ ਸਾਂਝ ਕਰਾਵੇ। ਸਾਹਿਬ ਕਹਿਣ ਲੱਗੇ ਤਿੰਨਾਂ ਗੁਰਸਿੱਖਾਂ ਕੋ ਹਉ ਵਾਰਿਆ। ਗੁਰੂ ਕੁਰਬਾਨ ਪੈ ਜਾਂਦੇ ਨੇ, ਕਹਿੰਦੇ ਨੇ ਉਹਨਾਂ ਗੁਰਸਿੱਖਾਂ ਤੋਂ ਮੈਂ ਕੁਰਬਾਨ ਜਾਂਦਾ। ਕਿਹੜੇ? ਜੋ ਬਹਿੰਦਿਆਂ ਉੱਠਦਿਆਂ ਖਰਨਾਮ ਧਿਆਵੇ, ਜਿਹੜੇ ਉੱਠਦਿਆਂ ਬਹਿੰਦਿਆਂ ਕੇਵਲ ਗੁਰੂ ਗੁਰੂ ਜਪਦੇ ਨੇ। ਮੇਰੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮੈਂ ਉਸ ਗੁਰਸਿੱਖ ਤੋਂ ਕੁਰਬਾਨ। ਹਜ਼ੂਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਰਨੀ ਵਾਲੇ ਸਿੱਖ ਦੀ ਬੜੀ ਉੱਚੀ ਉਪਮਾ ਕੀਤੀ। ਭਾਈ ਗੁਰਦਾਸ ਦੀ ਰਚਨਾ ਵਿੱਚੋਂ ਕੁਝ ਅਰਜ਼ ਕਰਨੀ ਨੇ। ਯਤਨ ਕੀਤਾ ਉਹਨਾਂ ਦੀਆਂ ਤਿੰਨ ਕੁ ਪੌੜੀਆਂ ਤੇ ਇੱਕ ਦੋ ਕੁਬਿੱਤ ਆਪ ਨਾਲ ਸਾਂਝਾ ਕੀਤਾ ਜਾਏ ਕਿ ਭਾਈ ਗੁਰਦਾਸ ਨੂੰ ਪੁੱਛੋ ਉਹ ਸਿੱਖ ਉਹਨੇ ਸਿੱਖੀ ਕਮਾਈ ਏ, ਤੇ ਉਹਨੂੰ ਪੁੱਛ ਕੇ ਦੇਖੋ ਵੀ ਸਿੱਖ ਦਾ ਜੀਵਨ ਜਿਹੜਾ ਉੱਚਾ ਤੇ ਗੁਰੂ ਕੀ ਨਜ਼ਰ ਵਿੱਚ ਉਹ ਕਿਵੇਂ ਪਰਵਾਨ। ਭਾਈ ਗੁਰਦਾਸ ਦਾ ਇੱਕ ਅੰਮ੍ਰਿਤ ਬਚਨ ਹੁੰਦਾ, ਅਸੀਂ ਪੜ੍ਹਦੇ ਹਾਂ ਅਕਸਰ ਉਹ ਪੌੜੀ ਗਾਇਨ ਕੀਤੀ ਜਾਂਦੀ ਕਿ ਸਿਰ ਉੱਚਾ ਨੀਵੇਂ ਚਰਨ। ਸਿਰ ਪਹਿਲਾਂ ਸਿੱਖ ਦੀ ਉਪਮਾ ਤੇ ਫਿਰ ਅਰਜ਼ ਕਰਨੀ ਹੈ ਭਾਈ ਸਾਹਿਬ ਨੂੰ ਪੁੱਛੀਏ ਵੀ ਇੰਨਾ ਸਿੱਖ ਨੂੰ ਤੁਸੀਂ ਕਿਉਂ ਵਡਿਆਉਂਦੇ ਪਏ। ਭਾਈ ਗੁਰਦਾਸ ਕਹਿੰਦੇ ਨੇ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ। ਪਿਆਰਿਆ ਦੇਖ, ਮਨੁੱਖ ਦਾ ਸਿਰ ਮੱਥਾ ਉੱਚਾ ਤੇ ਪੈਰ ਨੀਵੇਂ ਨੇ, ਤੇ ਜਿੱਦਣ ਵੀ ਝੁਕਦਾ ਉਹ ਸਿਰ ਪੈਰਾਂ ਦੇ ਵਿੱਚ ਝੁਕਦਾ। ਪੈਰਾਂ ਨੂੰ ਇੰਨਾ ਉੱਚਾ ਰੁਤਬਾ ਕਿਉਂ? ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ, ਮੂੰਹ ਅੱਖੀ ਨੱਕ ਕੰਨ ਹੱਥ ਦੇ ਭਾਰ ਉਚਾਉਂਦੇ। ਇੱਕ ਤਾਂ ਪੈਰਾਂ ਨੇ ਬੰਦੇ ਦੇ ਸਰੀਰ ਦਾ ਭਾਰ ਚੁੱਕੇ, ਕਹਿੰਦੇ ਸਾਰੇ ਅੰਗ ਗਿਣ ਦਿੱਤੇ। ਕਹਿਣ ਲੱਗੇ ਫਿਰ ਮੈਨੂੰ ਇੱਕ ਗੱਲ ਦੱਸ, ਦੇ ਭਾਰ ਉਚਾਉਂਦੇ ਸਭ ਚੇਨ ਛੱਡ ਪੂਜੀਅਨ ਕੌਣ ਕਰਮ ਕਮਾਉਂਦੇ। ਅੱਖਾਂ ਨੇ ਕਿਹੜਾ ਕਰਮ ਨਹੀਂ ਕੀਤਾ, ਉਹਨਾਂ ਦੀ ਧੂੜ ਕਦੀ ਨਹੀਂ ਕਿਸੇ ਮੰਗੀ, ਚਰਨਾਂ ਦੀ ਧੂੜ ਮੰਗੀ। ਹੱਥ ਤੋਂ ਘੱਟ ਕੰਮ ਕਰਦੇ ਕੀ ਕਾਰਨ ਕਿ ਹੱਥਾਂ ਦੀ ਗੱਲ ਨਾ ਕੀਤੀ? ਤੇ ਸਭ ਚਿੰਨ ਛੱਡ ਪੂਜੀਅਨ ਮੁੱਖ ਦੀ ਗੱਲ ਕੀ? ਸਾਰੇ ਅੰਗਾਂ ਨੂੰ ਤਿਆਗ ਕੇ ਚਰਨਾਂ ਨੂੰ ਇਹਨੂੰ ਪੂਜਿਆ ਜਾਂਦਾ, ਇਹਨਾਂ ਕਿਹੜਾ ਚੰਗਾ ਕੰਮ ਕਰਦੇ? ਸਭ ਚਿੰਨ ਛੱਡ ਪੂਜੀਅਨ ਕੌਣ ਕਰਮ ਕਮਾਉਂਦੇ? ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਇਸ ਕਰਕੇ ਇਹਨਾਂ ਨੂੰ ਪੂਜਿਆ ਜਾਂਦਾ, ਗੁਰ ਸ਼ਰਮੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ। ਪਿਆਰਿਆ ਅੱਖਾਂ ਅਜੇ ਗੁਰੂ ਕੇ ਦੀਦਾਰ ਬਾਅਦ ਵਿੱਚ ਕਰਦੀਆਂ ਨੇ, ਚੇਤੇ ਰੱਖੀ ਹੱਥਾਂ ਨਾਲ ਭਾਂਡੇ ਲੰਗਰ ਵਿੱਚ ਖਲੋ ਕੇ ਬਾਅਦ ਵਿੱਚ ਮਾਂਜਣਾ, ਕੰਨਾਂ ਵਿੱਚ ਗੁਰੂ ਕੇ ਸ਼ਬਦ ਦੀ ਕੀਰਤਨ ਦੀ ਆਵਾਜ਼ ਬਾਅਦ ਵਿੱਚ ਪੈਂਦੀ ਏ, ਪਰ ਜਦੋਂ ਤੂੰ ਆਪਣੇ ਘਰ ਤੋਂ ਪੈਰਾਂ ਨਾਲ ਗੁਰੂ ਦਰ ਤੇ ਚੱਲਣ ਲੱਗ ਪੈਂਦਾ ਨਾ, ਸੱਚ ਜਾਣੀ ਪੈਰਾਂ ਦੀ ਹਾਜ਼ਰੀ ਉਦੋਂ ਲੱਗ ਜਾਂਦੀ। ਗੁਰ ਸ਼ਰਮੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ। ਕਹਿੰਦੇ ਨੇ ਵਤਨ ਪਰ ਉਪਕਾਰ ਨੂੰ ਕਰ ਪਾਰ ਵਸਾਉਂਦੇ। ਕਹਿੰਦੇ ਨੇ ਉਹ ਕਰਨੀ ਵਾਲੇ ਸਿੱਖੋ ਜਿਹੜੇ ਤੁਸੀਂ ਰੋਜ਼ ਗੁਰੂ ਦਰ ਤੇ ਆਉਂਦੇ ਹੋ, ਕਿਰਪਾ ਕਰੇ ਮੇਰਾ ਵਾਹਿਗੁਰੂ ਮੇਰੀ ਖੱਲੋ ਮੌਜੜੇ ਗੁਰਸਿੱਖ ਖੰਡਾਂਦੇ। ਕਹਿੰਦੇ ਨੇ ਮੇਰੀ ਖੱਲ ਦੇ ਮੌਜੜੇ ਜੁੱਤੀ ਬਣਾ ਲਓ, ਮੌਜੇ ਬਣਾ ਦਿਓ, ਉਹਨਾਂ ਸਿੱਖਾਂ ਦੇ ਚਰਨਾਂ ਵਿੱਚ ਪਾ ਦਿਓ ਜਿਹੜੇ ਰੋਜ਼ ਮੇਰੇ ਸਾਈਂ ਦੇ ਦਰ ਤੇ ਆਉਂਦੇ ਨੇ। ਕੀ ਇਹ ਸਿੱਖ ਦੀ ਉਪਮਾ ਨਹੀਂ? ਮੇਰੀ ਖੱਲੋ ਮੌਜੜੇ ਗੁਰਸਿੱਖ ਖੰਡਾਂਦੇ। ਪਰ ਕਹਿੰਦੇ ਦਾਤਿਆ ਸਿੱਖਾਂ ਦੇ ਨਿੰਦਕ ਤਾਂ ਬੜੇ ਨੇ, ਮਿਲਦੀ ਧੂੜ ਉਹਨਾਂ ਨੂੰ ਹੀ। ਮਸਤਕ ਲੱਗੇ ਸਾਧ ਰੇਣ ਵਡਭਾਗ, ਜਿਨ੍ਹਾਂ ਦੇ ਭਾਗ ਵੱਡੇ ਨੇ ਉਹਨਾਂ ਨੂੰ ਇਹ ਚਰਨ ਧੂੜ ਮਿਲਦੀ। ਇਹ ਸੀ ਭਾਈ ਸਾਹਿਬ ਦੀ ਪੌੜੀ, ਤੇ ਉਹਨਾਂ ਦੇ ਕਬਿੱਤ ਨੂੰ ਪੜਿਆ ਤੇ ਉਹਨਾਂ ਨੇ ਕਬਿੱਤ ਵਿੱਚ ਪੌੜੀ ਤੋਂ ਅੱਗੇ ਜਾ ਕੇ ਗੱਲ ਕਹੀ। ਇੱਥੇ ਤੇ ਸਿਰਫ ਕਹਿੰਦੇ ਨੇ ਕਿ ਮੇਰੀ ਚਮੜੀ ਦੀ ਜੁੱਤੀ ਬਣਾ ਕੇ ਭਾਵਨਾ ਵਾਲੇ ਕਮਾਈ ਵਾਲਿਆਂ ਦੇ ਚਰਨਾਂ ਵਿੱਚ ਪਾਓ। ਉਸ ਕਬਿੱਤ ਵਿੱਚ ਉਹ ਕਹਿੰਦੇ ਨੇ ਹੇ ਮੇਰੇ ਵਾਹਿਗੁਰੂ, ਜੇ ਕਿਤੇ ਤੇਰੇ ਸਿੱਖਾਂ ਦੀ ਸੇਵਾ ਕਰਨ ਦਾ ਸਮਾਂ ਮਿਲ ਜਾਏ ਤੇ ਰਹਿਮਤ ਕਰੀ। ਤੇ ਸਤਿਗੁਰੂ ਸਾਹਿਬ ਨੇ ਬੜੀ ਉੱਚੀ ਉਪਮਾ ਦਿੱਤੀ ਜੀ। ਪ੍ਰੋਫੈਸਰ ਪਿਆਰਾ ਸਿੰਘ ਪਦਮ ਦੀ ਸਭ ਤੋਂ ਪਹਿਲੀ ਕਿਤਾਬ ਜਿਹੜੀ ਸੀ ਸਾਡੇ ਗੁਰਦੇਵ, ਦੇਖੋ ਉਸ ਬੰਦੇ ਨੇ ਇੱਕ ਸੰਸਥਾ ਜਿੰਨਾ ਕੰਮ ਕੀਤਾ। ਤੇ ਮੈਂ ਯਤਨ ਕਰਨਾ ਹੁੰਦਾ ਕਿ ਬੰਦੇ ਦੇ ਗੁਣਾਂ ਦੀ ਸਾਂਝ ਪਾਲੋ। ਜਿਹੜਾ ਮਨੁੱਖ ਰੱਬ ਨੇ ਪੈਦਾ ਕੀਤਾ, ਹਰ ਇੱਕ ਬੰਦੇ ਅੰਦਰ ਕੋਈ ਨਾ ਕੋਈ ਗੁਣ ਦਿਸੇਗਾ। ਕਈ ਵਾਰੀ ਉਹਦਾ ਗੁਣ ਵੀ ਸਾਨੂੰ ਔਗਣ ਭਾਸਣ ਲੱਗ ਪੈਂਦਾ। ਜਿਹਨੂੰ ਰੱਬ ਨੇ ਬਣਾਇਆ ਗੁਣ ਜ਼ਰੂਰ ਦਿੱਤਾ, ਪਰ ਅਸੀਂ ਕੀੜੀ ਦੀ ਤਰ੍ਹਾਂ ਏਡਾ ਵੱਡਾ ਮਕਾਨ ਬਣਿਆ ਹੁੰਦਾ, ਲੋਕੀ ਆ ਕੇ ਮਾਰਬਲ ਵਹਿੰਦੇ ਨੇ, ਛੱਤ ਵਹਿੰਦੇ ਨੇ, ਤੇ ਕੀੜੀ ਜਦੋਂ ਤੁਰਦੀ ਉਹ ਖੋੜ ਹੀ ਵੇਖੀ ਜਾਂਦੀ ਹੈ ਕਿ ਕਿਤੇ ਖੋੜ ਪਈ ਹੋਵੇ, ਮੈਂ ਉਹ ਲੱਭ ਕੇ ਉਹਦੇ ਵਿੱਚ ਟਿਕ ਜਾਵਾਂ। ਤਾਂ ਕਿ ਉਹ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਇੱਕ ਸੰਸਥਾ ਜਿਤਨਾ ਕੰਮ ਕੀਤਾ, ਜਿਤਨੇ ਵੀ ਪੁਰਾਤਨ ਗ੍ਰੰਥ ਨੇ, ਮੈਂ ਉਸ ਬੰਦੇ ਤੋਂ ਹੈਰਾਨ ਹੋਇਆ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਦਮਾਦ ਭਾਈ ਸਾਧੂ ਜਨ ਉਹਨਾਂ ਦੀ ਬਾਣੀ ਲੱਭ ਕੇ ਪੁਰਾਣੀ ਕਿਤਾਬ ਉਹਨੇ ਗ੍ਰੰਥ ਛਾਪਿਆ। ਬਾਬਾ ਸਾਧੂ ਜਨ ਤਾਂ ਗੁਰੂ ਹਰਗੋਬਿੰਦ ਸਾਹਿਬ ਦੀ ਸਿਫਤ ਕਰਦੇ ਸਨ, ਬਾਬੇ ਫੇਰੂ ਦੇ ਬਚਨ ਲੱਭ ਕੇ ਉਹਨੇ ਛਾਪੇ, ਬਾਬੇ ਸੁਥਰੇ ਸ਼ਾਹ ਦੇ ਬਚਨ ਉਹਨੇ ਛਾਪੇ। ਉਸ ਗੁਰਮੁਖ ਨੇ ਆਪਣੀ ਜ਼ਿੰਦਗੀ ਵਿੱਚ ਕਾਫੀ ਘਾਲਣਾ ਘਾਲੀ, ਉਹਨੇ ਸਭ ਤੋਂ ਪਹਿਲੀ ਕਿਤਾਬ ਸੀ ਸਾਡੇ ਗੁਰਦੇਵ, 10 ਗੁਰੂ ਸਾਹਿਬਾਨਾਂ ਦਾ ਜ਼ਿਕਰ ਸੀ। ਉਹਦੇ ਵਿੱਚ ਉਹਨਾਂ ਨੇ ਇੱਕ ਬਚਨ ਕਿਹਾ ਜਿਹੜੀ ਅਰਜ਼ ਕਰਨ ਲੱਗਾ ਹਾਂ ਕਿ ਸਿੱਖ ਦੀ ਸੇਵਾ ਕਰਦਿਆਂ ਤੇ ਗੁਰੂ ਅਮਰਦਾਸ ਜੀ ਦੇ ਵੇਲੇ 2 ਇਕੱਠ ਗੁਰੂ ਘਰ ਵਿੱਚ ਹੁੰਦੇ ਸਨ, ਇੱਕ ਦੀਵਾਲੀ ਦਾ ਤੇ ਦੂਸਰਾ ਵਿਸਾਖੀ ਦਾ, ਜਿਹਨੂੰ ਬਾਅਦ ਵਿੱਚ ਸਰਬੱਤ ਖਾਲਸੇ ਦਾ ਨਾਮ ਦਿੱਤਾ ਗੁਰੂ ਕੇ ਮਰਜੀਵੜੇ ਸਿੱਖਾਂ। ਉਦੋਂ 2 ਇਕੱਠ ਹੋਣੇ ਤੇ ਸੰਗਤ ਬੜੀ ਦੂਰੋਂ ਆਉਣੀ, ਤੇ ਜਦੋਂ ਅੱਜ ਧੰਨ ਗੁਰੂ ਅਰਜਨ ਦੇਵ ਹਰਿਮੰਦਰ ਸਾਹਿਬ ਦੀ ਧਰਤੀ ਤੇ ਨੇ, ਉਹ ਕਹਿੰਦੇ ਨੇ ਹਰ ਇੱਕ ਸਿੱਖ ਦੀ ਸੇਵਾ ਵੰਡੀ ਗਈ, ਲੰਗਰ ਦਾ ਪ੍ਰਬੰਧ ਕਰਨ ਦੀ ਸੇਵਾ ਦਿੱਤੀ ਗਈ, ਸੰਗਤ ਨੇ ਆਉਣਾ ਉਹਦੇ ਵਾਸਤੇ ਬਿਸਤਰਿਆਂ ਦੇ ਪ੍ਰਬੰਧ ਦੀ ਸੇਵਾ ਦਿੱਤੀ ਗਈ, ਕੀਰਤਨੀਏ ਗੁਰਸਿੱਖਾਂ ਦੀ ਸੇਵਾ ਲੱਗੀ ਵੀ ਕਿੰਨੇ ਕਿੰਨੇ ਕੀਰਤਨ ਕਰਨੇ, ਸਾਰਿਆਂ ਦੀ ਸੇਵਾ ਵੰਡ ਦਿੱਤੀ ਗਈ, ਅਖੀਰ ਤੇ ਜੋੜਿਆਂ ਦੀ ਤੇ ਭਾਂਡਿਆਂ ਦੀ 2 ਦੀ ਸੇਵਾ ਜਿਹੜੀ ਹੈ ਹਰ ਸਿੱਖ ਨੂੰ ਆਗੂ ਥਾਪਿਆ। ਤੇ ਜਦੋਂ ਸਿੱਖਾਂ ਪੁੱਛਿਆ ਮਹਾਰਾਜ ਜੋੜੇ ਤੇ ਭਾਂਡਿਆਂ ਦੀ ਸੇਵਾ, ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ ਜੋੜਿਆਂ ਦੀ ਸੇਵਾ ਦਾਸ ਕਰੇਗਾ ਤੇ ਭਾਂਡਿਆਂ ਦੀ ਸੇਵਾ ਗੰਗਾ ਜੀ ਕਰਨਗੇ। ਹੁਣ ਤੱਕ ਉਸ ਸਤਿਗੁਰੂ ਦੀ ਉਪਮਾ ਜਿਨ੍ਹਾਂ ਨੇ 5 ਪਿਆਰਿਆਂ ਨੂੰ ਅਦਬ ਦਿੱਤਾ, ਮੈਂ ਉਸ ਨੀਂਹ ਦਾ ਪਹਿਲਾਂ ਜ਼ਿਕਰ ਕਰਨਾ ਚਾਹੁੰਦਾ। ਸਹਿ ਭਾਈ ਗੁਰਦਾਸ ਕਹਿੰਦੇ ਨੇ ਕਿ ਮੇਰੀ ਖੱਲੋ ਮੌਜੜੇ ਗੁਰਸਿੱਖ ਹੰਡਾਉਂਦੇ, ਮਸਤਕ ਲੱਗੇ ਸਾਧ ਰੇਣ ਵੱਡ ਭਾਗ ਜਿਨ੍ਹਾਂ ਨੇ। ਕਵਿਤ ਵਿੱਚ ਉਹਨਾਂ ਨੇ ਇਸ ਤੋਂ ਅੱਗੇ ਗੱਲ ਕਹੀ, ਕਹਿੰਦੇ ਨੇ ਖੇ ਮੇਰੇ ਅਕਾਲ ਪੁਰਖ ਵਾਹਿਗੁਰੂ, ਜਦੋਂ ਮੈਂ ਆਪਣੀ ਜ਼ਿੰਦਗੀ ਵੱਲ ਝਾਤੀ ਮਾਰਨਾ। ਹੁਣ ਭਾਈ ਸਾਹਿਬ ਅੰਦਰ ਉਹ ਘਾਟ ਨਹੀਂ, ਉਹ ਸਾਨੂੰ ਉਪਦੇਸ਼ ਪੈ ਦਿੰਦੇ ਨੇ, ਜਗਿਆਸੂ ਤੂੰ ਇਸ ਤਰ੍ਹਾਂ ਸਿੱਖੀ ਨੂੰ ਕਮਾਈ। ਕਹਿੰਦੇ ਨੇ ਖੇ ਮੇਰੇ ਅਕਾਲ ਪੁਰਖ ਵਾਹਿਗੁਰੂ, ਤੂੰ ਕਿਰਪਾ ਕਰ, ਮੇਰੀ ਜ਼ਿੰਦਗੀ ਵਿੱਚ ਉਹ ਗੁਣ ਨਹੀਂ, ਉਹ ਕਰਮ ਨਹੀਂ, ਮੈਂ ਤੇਰੀ ਹਜ਼ੂਰੀ ਵਿੱਚ ਕੁਰਬਾਨ ਹੋ ਸਕਾਂ, ਪਰ ਮੈਨੂੰ ਇੱਕ ਗੱਲ ਦੀ ਸਮਝ ਤੇਰੇ ਅੰਮ੍ਰਿਤ ਬਚਨ ਪੜ੍ਹ ਕੇ ਪੈ ਗਈ ਹੈ। ਖੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਜਿਹੜੇ ਗੁਰੂ ਨਾਨਕ ਦੇ ਦਰ ਤੇ ਆਉਣ ਵਾਲੇ ਸਿੱਖ ਨੇ, ਜਦੋਂ ਉਹ ਤੇਰੇ ਦਰ ਤੇ ਸਿਮਰਨ ਕਰਨ, ਸੇਵਾ ਕਰਨ ਤੇ ਮਿਹਰ ਕਰੀ, ਮੈਂ ਆਪਣੇ ਤਨ ਦੇ ਟੁਕੜੇ ਟੁਕੜੇ ਰੋਮ ਰੋਮ ਕਰਕੇ ਉਹਨਾਂ ਸਿੱਖਾਂ ਦੇ ਚਰਨਾਂ ਤੋਂ ਕੁਰਬਾਨ ਕਰਦਿਆਂ, ਜਿਹੜੇ ਦਾਤਿਆਂ ਤੇਰੇ ਦਰ ਤੇ ਜੁੜ ਕੇ ਆਪਣੇ ਮਨ ਨੂੰ ਮਾਰ ਕੇ ਤੇਰੀ ਸ਼ਬਦ ਦੀ ਕਮਾਈ ਕਰਦੇ। ਭਾਈ ਸਾਹਿਬ ਨੇ ਦੂਜਾ ਬਚਨ ਕਹਿਣ ਲੱਗੇ, ਕੇਵਲ ਆਪਣੇ ਤਨ ਨੂੰ ਰੋਮ ਰੋਮ ਕਰਕੇ ਕੱਟੇ ਹੀ ਨਾ, ਇਸ ਤਨ ਦੇ ਟੁਕੜੇ ਕੱਟੇ ਕੋਈ ਅੱਗ ਵਿੱਚ ਫੂਕ ਦਿੱਤੇ ਜਾਣ ਤੇ ਉਹ ਜਿਹੜੀ ਹੱਡੀਆਂ ਬਚਨ, ਉਹਨਾਂ ਨੂੰ ਚੱਕੀ ਦੇ ਪੁੜਾਂ ਵਿੱਚ ਪੀ ਕੇ ਬਰੀਕ ਕਰ ਦਿਓ, ਤੇ ਜਿੱਦਣ ਸਵੇਰੇ ਕਿਤੇ ਤੇਜ਼ ਹਵਾ ਪਵਨ ਚੱਲਦੀ ਹੋਵੇ ਤੇ ਉਸ ਸਵਾਹ ਨੂੰ ਤੇ ਪੀਸੀਆਂ ਉਹਦੀਆਂ ਹੱਡੀਆਂ ਨੂੰ ਚੋਕੇ ਹਵਾ ਵਿੱਚ ਸੱਟਿਆ ਜੇ। ਕਹਿੰਦੇ ਨੇ ਪਵਨ ਇੱਕ ਕੰਮ ਤੂੰ ਕਰਦੇ, ਜਿੱਥੇ ਜਿੱਥੇ ਅੰਮ੍ਰਿਤ ਵੇਲੇ ਬਾਬੇ ਨਾਨਕ ਦਾ ਸਿੱਖ ਉੱਠ ਕੇ ਗੁਰੂ ਦਰ ਤੇ ਆਉਂਦਾ ਪਿਆ ਸਿਮਰਨ ਕਰਦਾ, ਉਸ ਰਾਹ ਦੇ ਉੱਤੇ ਮੇਰੀ ਮੜੀ ਦੀ, ਮੇਰੀ ਹੱਡੀਆਂ ਦੀ, ਉਸ ਪੀਸੀ ਹੋਈ ਰਾਖ ਨੂੰ ਬਖੇਰ ਦੇ। ਤੇ ਕਹਿੰਦੇ ਨੇ ਖੇ ਦਇਆ ਦੇ ਘਰੋ, ਖੇ ਦਇਆ ਦੇ ਖਜ਼ਾਨਿਓ, ਗੁਰੂ ਕੇ ਸਿੱਖੋ, ਆਪਣੇ ਕਰਮਾਂ ਕਰਕੇ ਛੁੱਟਣਾ ਨਹੀਂ, ਪਰ ਮੇਰ ਕਰਿਓ ਮੈਂ ਤੁਹਾਡੇ ਚਰਨਾਂ ਦੀਆਂ ਤਲੀਆਂ ਨਾਲ ਲੱਗ ਕੇ ਕਿਤੇ ਬਖਸ਼ਿਆ ਜਾਵਾਂ। ਸਹਿ ਭਾਈ ਗੁਰਦਾਸ ਨੇ ਬਚਨ ਕੀਤਾ, ਕਹਿੰਦੇ ਨੇ ਨੱਕ ਸਿਸ ਲਓ, ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀਏ। ਜਿਹੜੇ 5 ਪਿਆਰੇ ਬੰਨੇ ਨੇ ਅੱਗੇ ਜਾ ਕੇ, ਸਾਹਿਬ ਜੀ ਭਾਈ ਗੁਰਦਾਸ ਕਹਿੰਦੇ ਨੇ ਨੱਕ ਸਿਸ ਲਓ, ਨੱਕ ਦਾ ਅਰਥ ਹੁੰਦਾ ਪੈਰ ਦਾ ਨਹੁੰ, ਤੇ ਸਿੱਖ ਸਿੱਖਾ ਦਾ ਅਰਥ ਵੈਸੇ ਚੋਟੀ ਹੁੰਦਾ ਹੈ ਸਿਰ ਤੱਕ। ਨੱਕ ਸਿਸ ਲਓ, ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀਏ। ਅਗਨ ਜਲਾਏ ਕੁਨ ਪੀਸਣ ਪਸਾਏ, ਤਾਂ ਲੈ ਉਡੇ ਪਵਨ ਹੋਏ ਅਨਕ ਪ੍ਰਕਾਰੀਏ। ਜਦ ਤੱਕ ਸਿੱਖ ਪੱਗ ਧਰੈ ਗੁਰ ਪੰਥ ਪ੍ਰਾਤ, ਤਾਂ ਤਾਂ ਮਾਰਗ ਮੈਂ ਭਸਮ ਕੋ ਡਾਰੀਐ। ਅਖੀਰ ਦੇ ਬਚਨ ਨੇ ਤੇ ਪਦ ਪਾਦਕ ਚਰਨ ਲਿਵ ਲਾਗੀ ਰਹੇ, ਉਹਨਾਂ ਸਿੱਖਾਂ ਦੇ ਚਰਨਾਂ ਦੀਆਂ ਜਿਹੜੀਆਂ ਤਲੀਆਂ ਨੇ ਮੇਰੀ, ਉਹਨਾਂ ਵਿੱਚ ਲਿਵ ਲੱਗ ਜਾਏ। मेरे चरण मेरी जड़ी राख है उन्होंने चरणा दियां तलियां न लग जाए ते पद पादक चरण लिव लागी रहे दया कै बयान हे दया दे खजाने सिखो मोहे पत तो उधारिए मेरे वर्गे पापी नू पार कर दिया जी जेड़े साहब दे प्यारे बने ने यह साहब धन गुरु ग्रंथ साहब जी दे सेवक भाई गुरदास की रचना जो पढ़ने हर सवाल का उत्तर भाई गुरदास की रचना विचों मिलेगा पर शर्त है कि गुरु नू पढ़ी गुरु की नजर नाल अपनी ऐनक नाल नहीं क्योंकि अज असी अर्थ जदों बाणी पढ़ने अपनी ऐनक नाल पढ़ने जे मेरी ऐनक नू लालची जा लगे तो मैं अपने हिसाब नाल ही व्याख्या करांगा ना भाई साहब भाई गुरदास ने एक तीसरा बचन कहा उन्होंने अमृत बाणी विचों पौड़ी फिर अर्ज करनी भी सिख तो कुरबान क्यों जाते भाई साहब कहिंदे ने कि लोग धरती नू मां करके पूजदे ने बड़ी उच्ची है धरती का रुतबा ते एक दिन बैठे उन्हें कलम चुकी कहिंदे ने हे बाबा नानक साहब जी तेरे सिख करा करनी वाले जेड़े ने वो मैनू इंज लगदा धरती तो उच्चे ते भाई गुरदास वर्गे गुरमुख जेड़े ने बाद दलील उत्तर देंदे पुछया भी तुसीं किवें कह दिता सिख जेड़े ने धरती तो बड़े उच्चे ने ते भाई गुरदास कहिंदे मैं इस करके कहना वा उच्चे ने कि हे धरती तेरा सुभा है तेरे विच एक गुणा कोई बीज पाए ते ओदे बदले तू हजार गुणा फल दे दी तेरे फल देन की गिनती सीमित है तेरे विच एक किसे ने अंब की गिटक बीजी ओदे बदले हजारा अंब दे तू फल दे देगी पर कहने गुरु का सिख जेड़ा वो धरती तो भी ज्यादा फलदायक है कहने धरती दे विच बीजे हुए बीज ओदी ता गिनती मिनती हो सकती है पर गुरु के सिख दे मुंह में जदों कोई पा देता है ओदा लेख ही कोई नहीं हो सकता कि ना कोई फल मिलना भाई साहब ने दूजा बचन किया कह लगे हे धरती तेरा दूजा सुभा एवे तू ओ ही फल देनी है जी वो जा तेरे विच बीज पाया गया जे किसे ने चने बीजे ने ते धरती ने चनिया की थां कणक नहीं दे देनी जे किसे ने धरती दे अंदर मक्की चरी बीजी है ते उन्हें मक्की दे बदले बंदे नू मिठे गन्ने नहीं दे देने जे झोना बीजे ते कपाह नहीं ओदी बन जानी धरती तेरे विच जेड़ा बीज पाईए तू ओ ही फसल देनी है पर कहिंदे ने बाबा नानक सतगुरु तेरे सिख दे मुख विच कोई भोजन पांदा है सेवा करदा है ते जो इच्छे वो सारे फल ही मिल जांदे ने धरती एक फल दिंदी है भाई साहिब फिर अखीर ते जिहड़ी गल कीती कहिंदे ने धरती तू बीजण तो बिना कदी किसे नू कुछ नहीं दिता कदी देखिया भी रुत आई होवे सौणी दी ते मनुख ने फसल ना बीजी होवे ते वढ़न वाले दिन जाए ते खेत ने कुछ देना है फसल आवे खाड़ी दी लोग कणक बंदे होण ते बीज बीजे ही नहीं ते की धरती ने अपने आप कणक देनी है कहन लगे धरती बीजण तो बिना तू कदी भी किसे नू कुछ नहीं देती पर कहने जे तेरे घर सिख दी सेवा करन नू कुछ नहीं ना तू संगत विच खलो के केवल फुरना ही बना ले सिखां दे लई ते सच जानी तेरे मन दी मुराद उदों पूरी हो जाए भाई साहब दे अमृत बचन ने कहन लगे धरती बियो बजाए सहस फलाया सहस दर ते हजार धरती विच एक गुणा बीज बीजे ते हजार गुणा मिले धरती बियो बजाए सहस फलाया गुरसिख मुख पवाए न लेख लखाया धरती दे फलाए जोई फल पाया गुरसिख मुख पवाए सब फल लाया कहन लगे बीजे बाज न खाए न धरत जमाया पर प्यारे गुरसिख चित वसाए इच पुजाया सिख नू केवल चेते कर लैन ते तेरियां इच्छां पूरियां हो जाणगियां बाबे दे प्यारियां दी जिक्र है भाई साहब जी जिन्हां सिखां दे चरणां दीआं तलियां तो तुसीं कुरबान जांदे हो जिन्हां दे चरणां दे तुहाड़ी चमड़ी मौजड़े बनली तड़फदी है पर सानूं दसो सिखां दा जीवन की हो जाए की हो जाए ने जीवन वाले ते भाई साहब ने फिर शुरू किया कहन लगे बलिहारी तिन्हां गुरसिखां जाए जिन्हां गुरदर्शन डिठा एवें नहीं कि बार जकड़ वढ़दा रहे ते इहदे इहो जिहे सिखां दे चरणां दी धूड़ ਇਹ ਨਹੀਂ ਵੀ ਸਾਰਾ ਦਿਨ ਲੋਕਾਂ ਦੇ ਨਿੰਦਿਆ ਚੁਗਲੀ ਕਰਦਾ ਰਹੇ ਤੇ ਉਹ ਸਿੱਖ ਦੇ ਚਰਨਾਂ ਦੀ ਧੂੜ ਪੁੱਛੋ ਗੁਰਮੁਖੋ ਭਾਈ ਗੁਰਦਾਸ ਨੂੰ ਕਹਿੰਦੇ ਬਲਿਹਾਰੀ ਤਿੰਨਾ ਗੁਰਸਿੱਖਾ ਜਾਏ ਜਿੰਨਾ ਗੁਰਦਰਸ਼ਨ ਬਿਠਾ ਬਲਿਹਾਰੀ ਤਿੰਨਾ ਗੁਰਸਿੱਖਾ ਪੈਰੀ ਪੈ ਗੁਰਸਭਾ ਬਿਠਾ ਬਲਿਹਾਰੀ ਤਿੰਨਾ ਗੁਰਸਿੱਖਾਂ ਗੁਰਮਤ ਬੋਲ ਬੋਲ ਦੇ ਮਿੱਠਾ ਬਲਿਹਾਰੀ ਤਿੰਨਾ ਗੁਰਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਇੱਠਾ ਬਲਿਹਾਰੀ ਤਿੰਨਾ ਗੁਰਸਿੱਖਾਂ ਗੁਰ ਸੇਵਾ ਜਨ ਅਪਰਿੱਠਾ ਬਲਿਹਾਰੀ ਤਿੰਨਾ ਗੁਰਸਿੱਖਾਂ ਆਪ ਤਰੇ ਤਰੇਨ ਸ੍ਰਿਠਾ। ਇਹਦੇ ਅਰਥ ਗੁਰਮੁਖਾਂ ਬੜੇ ਸੋਹਣੇ ਕੀਤੇ ਨੇ ਗਿਆਨੀ ਖਜ਼ਾਰਾ ਸਿੰਘ ਜੀ ਹੋਰਾਂ ਨੇ। ਉਹ ਕਹਿੰਦੇ ਨੇ ਬਲਿਹਾਰੀ ਤਿੰਨਾ ਗੁਰਸਿੱਖਾਂ ਜਾਏ ਜਿੰਨਾ ਗੁਰਦਰਸ਼ਨ ਡਿੱਠਾ। ਮੈਂ ਉਹਨਾਂ ਸਿੱਖਾਂ ਤੋਂ ਬਲਿਹਾਰੇ ਜਾਣਾ ਭਾਈ ਸਾਹਿਬ ਕਹਿੰਦੇ ਨੇ ਜਿਹੜੇ ਗੁਰੂ ਕੇ ਦਰਸ਼ਨ ਜਾ ਕੇ ਕਰਦੇ ਗੁਰੂ ਸਾਹਿਬ ਨੂੰ ਦੇਖੇ। ਦੂਜਾ ਬਚਨ ਕੀਤਾ ਬਲਿਹਾਰੀ ਤਿੰਨਾ ਗੁਰਸਿੱਖਾਂ ਪੈਰੀ ਪਏ ਸਤਿਗੁਰੂ ਦੇ ਚਰਨਾਂ ਵਿੱਚ ਕਰਕੇ ਨਮਸਕਾਰ। ਫਿਰ ਉੱਚਾ ਬੋਲਦੇ ਨੇ ਨਜ਼ਰ ਨੀਵੀਂ ਪਾ ਕੇ ਗੁਰਸਭਾ ਬਿਖਿੱਟਾ ਐ ਚੌਂਕੜਾ ਮਾਰ ਕੇ ਅਡੋਲ ਮੇਰੇ ਸਤਿਗੁਰੂ ਦੀ ਸੰਗਤ ਵਿੱਚ ਬਹਿ ਜਾਂਦੇ ਨੇ। ਬਹਿਣ ਤੋਂ ਬਾਅਦ ਫਿਰ ਕੀ ਕਰਦੇ? ਕਹਿੰਦੇ ਬਲਿਹਾਰੀ ਤਿੰਨਾ ਗੁਰਸਿੱਖਾਂ ਗੁਰਮਤ ਬੋਲ ਪਿਆਰਿਓ ਫਿੱਕਾ ਬੋਲ ਨਹੀਂ। ਕਹਿੰਦੇ ਨੇ ਜਦੋਂ ਉਹ ਫਿਰ ਚੌਂਕੜਾ ਮਾਰ ਕੇ ਬੈਠੇ ਗੁਰੂ ਕੇ ਸਿੱਖ ਬੋਲਦੇ ਨੇ ਨਾ, ਕਹਿੰਦੇ ਨੇ ਉਹਨਾਂ ਦੇ ਬੋਲ ਵਿੱਚੋਂ ਜੋ ਵੀ ਨਿਕਲਦਾ ਕੇਵਲ ਗੁਰੂ ਕੀ ਮਤ ਨਿਕਲਦੀ ਏ। ਤੇ ਕਹਿੰਦੇ ਨੇ ਜਿਹਦੇ ਮੂੰਹ ਵਿੱਚੋਂ ਗੁਰਮਤ ਦੇ ਬੋਲ ਨਿਕਲਦੇ ਹੋਣ ਉਹ ਕਦੀ ਕੌੜੇ ਹੋ ਨਹੀਂ ਸਕਦੇ, ਉਹਦੇ ਗੁਰਮਤ ਦੇ ਬੋਲ ਮਿੱਠੇ ਲੱਗਦੇ। ਬਲਿਹਾਰੀ ਤਿੰਨਾ ਗੁਰਸਿੱਖਾਂ ਗੁਰਮਤ ਬੋਲ ਬੋਲ ਦੇ ਮਿੱਠਾ। ਤੇ ਭਾਈ ਸਾਹਿਬ ਅੱਗੇ ਕਹਿੰਦੇ ਨੇ ਬਲਿਹਾਰੀ ਤਿੰਨਾ ਗੁਰਸਿੱਖਾਂ ਪੁੱਤਰ ਮਿੱਤਰ। ਕਹਿੰਦੇ ਨੇ ਭਾਵੇਂ ਪੁੱਤਰ ਸ਼ੱਕਾ ਕੋਲ ਹੋਵੇ ਭਾਵੇਂ ਮਿੱਤਰ ਕੋਲ ਹੋਵੇ, ਤੇ ਜੇ ਉਹਨੂੰ ਪੁੱਛੋ ਵੀ ਤੇਰੇ ਮਨ ਵਿੱਚ ਸਭ ਤੋਂ ਵੱਧ ਅਦਬ ਕਿਹਦੇ ਲਈ ਏ, ਉਹ ਕਹਿੰਦਾ ਮੇਰੇ ਗੁਰ ਭਾਈ ਲਈ ਜਿਹੜਾ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਨਾਲ ਜੁੜੇ। ਪੁੱਤਰ ਨਾਲੋਂ ਮਿੱਤਰ ਨਾਲੋਂ ਮੈਨੂੰ ਗੁਰੂ ਕਾ ਭਾਈ ਇੱਠਾ ਦਰ ਤੇ ਪਿਆਰਾ ਲੱਗਦਾ। ਬਲਿਹਾਰੀ ਤਿੰਨਾ ਗੁਰਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਇੱਠਾ। ਬਲਿਹਾਰੀ ਤਿੰਨਾ ਗੁਰਸਿੱਖਾਂ ਗੁਰ ਸੇਵਾ ਜਾਣਨ ਅਪਰਿੱਠਾ। ਅਪਰਿੱਠਾ ਦਰ ਹੁੰਦਾ ਪਿਆਰੀ। ਕਹਿੰਦੇ ਨੇ ਮੈਨੂੰ ਉਹਨਾਂ ਗੁਰੂ ਕੇ ਸਿੱਖਾਂ ਦੀ ਭਾਵਨਾ ਜਿਹੜੀ ਜਦੋਂ ਸੇਵਾ ਕਰਦੇ ਨੇ ਉਹਨਾਂ ਨੂੰ ਸੇਵਾ ਸਭ ਤੋਂ ਪਿਆਰੀ ਏ। ਤੇ ਭਾਈ ਸਾਹਿਬ ਜੀ ਤੁਸੀਂ ਕਿਉਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਹੋ? ਕਹਿੰਦੇ ਨੇ ਉਸ ਗੁਰੂ ਕੇ ਪਿਆਰੇ ਵਿੱਚ ਇੰਨੀ ਤਾਕਤ ਏ, ਆਪ ਤਾਂ ਤਾਰਦਾ ਕਰਦਾ ਜੇ ਉਹ ਚਾਹੇ ਤਾਂ ਇੱਕ ਨਾਮ ਦੀ ਕਲੀ ਨਾਲ ਸਾਰੇ ਸੰਸਾਰ ਨੂੰ ਉਤਾਰ ਸਕਦਾ। ਬਲਿਹਾਰੀ ਤਿੰਨਾ ਗੁਰਸਿੱਖਾਂ ਆਪ ਤਰੇ ਤਰੇ ਸਰਿੱਠਾਂ। ਤੇ ਅਖੀਰ ਤੇ ਕਹਿੰਦੇ ਨੇ ਗੁਰਸਿੱਖ ਮਿਲਿਆ ਪਾਪ ਪਣਿੱਠਾਂ। ਗੁਰੂ ਕੇ ਸਿੱਖ ਨੂੰ ਮਿਲੀਏ ਤੇ ਪਾਪਾਂ ਦਾ ਖੰਡਨ ਹੋ ਜਾਂਦਾ। ਇੱਕ ਉਦਾਹਰਨ ਸਿਰਫ ਹੋਰ ਦੇਣੀ, ਫਿਰ ਅੱਗੇ ਤੁਰਨਾ। ਪੰਜਾਂ ਪਿਆਰਿਆਂ ਵੱਲ ਭਾਈ ਸਾਹਿਬ ਨੇ ਫਿਰ ਇੱਕ ਬਚਨ ਕਿਹਾ, ਪੁੱਛਿਆ ਜੀ ਹੋਰ ਉਹਨਾਂ ਦੇ ਚਿੰਨ ਕੀ ਨੇ? ਇਹ ਤਾਂ ਚਲੋ ਗੁਰੂ ਕੀ ਸੇਵਾ ਵਿੱਚ ਆ ਗਏ, ਕੀਰਤਨ ਸੁਣਿਆ, ਮਿੱਠੇ ਬੋਲ ਬੋਲੇ, ਭਾਂਡੇ ਮਾਂਜੇ, ਹੱਥੀ ਜੋੜੇ, ਝਾੜੇ, ਤੱਪੜ ਝਾੜੇ, ਹੋਰ ਉਹਨਾਂ ਦੇ ਗੁਣ ਕੀ ਨੇ ਜਿਨ੍ਹਾਂ ਦੇ ਚਰਨਾਂ ਦੀ ਧੂੜ ਤੁਸੀਂ ਮੰਗਦੇ ਹੋ? ਤੇ ਭਾਈ ਸਾਹਿਬ ਸ਼ੁਰੂ ਕਰਦੇ ਨੇ, ਕਹਿੰਦੇ ਨੇ ਖਾਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੈ। ਕਹਿੰਦੇ ਨੇ ਮੈਂ ਉਸ ਸਿੱਖ ਦੋ ਕੁਰਬਾਨ ਜਾਣਾ ਜਿਹਨੇ ਗੁਰੂ ਕੀ ਮਤ ਨੂੰ ਕਮਾ ਕੇ ਗਰੀਬੀ ਲੈ ਆਉਂਦੀ। ਤੇ ਇੱਕ ਦਿਨ ਅਰਜ਼ ਕੀਤੀ ਸੀ ਤੇ ਗੁਰਮਤ ਗਰੀਬੀ ਦਾ ਜ਼ਿਕਰ ਹੈ, ਪਖੰਡ ਵਾਲੀ ਗਰੀਬੀ ਦਾ ਨਹੀਂ। ਜਿਹੜੀ ਪਖੰਡ ਵਾਲੀ ਗਰੀਬੀ ਉਹਨੂੰ ਤਾਂ ਸਾਹਿਬ ਜੀ ਕਹਿੰਦੇ ਸੀਸ ਨਵਾਏ ਕਿਆ ਥੀਏ ਜਾਂ ਹਿਰਦੈ ਕਸੁੱਤੇ ਜਾਂ। ਸਾਹਿਬ ਕਹਿੰਦੇ ਨੇ ਹਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੈ। ਖੋਂ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਮੈਂ ਤਾਂ ਉਹਦੇ ਚਰਨਾਂ ਦੀ ਧੂੜ ਮੰਗਣਾ, ਉਹ ਇੰਨਾ ਉੱਚਾ ਹੈ। ਖੋਂ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੇ। ਖੋਂ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਖੋਂ ਤਿਸ ਘੋਲ ਘੁਮਾਇਆ ਸਤਿਗੁਰ ਦਾ ਉਪਦੇਸ਼ ਕਮਾਵੇ। ਖੋਂ ਤਿਸ ਘੋਲ ਘੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ, ਗੁਰਮੁਖ ਸੋਈ ਸਹਿਜ ਸਮਾਵੇ। ਜਿਹੜੇ ਸਹਿਜ ਇਸ ਵਿੱਚ ਸਮਾਏ ਨੇ ਉਹ ਹੀ ਗੁਰੂ ਦੇ ਪਿਆਰੇ ਬਣਦੇ ਨੇ। ਸਹਿਬ ਭਾਈ ਗੁਰਦਾਸ ਕਹਿੰਦੇ ਨੇ ਗੁਰੂ ਕਾ ਸਿੱਖ ਉਹਦੀ ਸੇਵਾ ਦੀ ਮੈਂ ਇੰਨਾ ਤੱਤ ਪਾਇਆ ਜਿੰਨਾ ਪੰਜਾਂ ਦਾ ਆਪਾਂ ਅੱਜ ਜ਼ਿਕਰ ਕਰਨ ਲੱਗੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪੰਜ ਸ਼ਬਦ ਬੜੀ ਬੜੀ ਵਰਤੇ, ਪਰ ਉਹਦੇ ਹਰ ਥਾਂ ਤੇ ਅਰਥ ਵੱਖੋ ਵੱਖ ਨੇ ਪ੍ਰਕਰਨ ਅਨੁਸਾਰ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤੇ ਹੈ ਪੰਜ, ਪਰ ਆਪਾਂ ਇੱਥੇ ਪੜ੍ਹਨਾ ਪੰਜਾਂ ਪਿਆਰਿਆਂ। ਪਹਿਲਾ ਸ਼ਬਦ ਵਰਤਿਆ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਹੈ ਦਰਗਹਿ ਮਾਨ ਪੰਚੈ ਸੋਹ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ। ਕਹਿੰਦੇ ਨੇ ਉਹ ਪੰਚ ਦਾ ਅਰਥ ਇੱਥੇ ਪੰਜ ਨਹੀਂ, ਪੰਚ ਦਾ ਅਰਥ ਉਹ ਗੁਰਮੁਖ ਜਨ ਜਿਹੜੇ ਪਰਮ ਪਿਤਾ ਪਰਮੇਸ਼ਵਰ ਦੀ ਕਿਰਪਾ ਨਾਲ ਨਾਮ ਵਿੱਚ ਰਤੇ ਨੇ, ਤੇ ਉਹ ਪੰਚ ਜਨ ਜਿਹੜੇ ਪੰਚ ਦਨ ਵਾਹਿਗੁਰੂ ਦੀ ਦਰਗਾਹ ਵਿੱਚ ਜਿਨ੍ਹਾਂ ਦੇ ਮੱਥੇ ਤੇ ਮੇਰੇ ਦਾਤੇ ਨੇ ਬਖਸ਼ ਦਾ ਨਿਸ਼ਾਨ ਪਾ ਦਿੱਤਾ। ਪੰਚ ਹੀ ਪ੍ਰਵਾਨ ਨੇ, ਗੁਰਮੁਖ ਜਾਨੀ ਉਹਦੇ ਦਰ ਦੇ ਪ੍ਰਧਾਨ ਨੇ, क्यों प्रधान ने कह लगे दा कारण वे तिथै सोहन पंच परवान नदरी कर्म पवै निशान। कहने उथे उस दरगाह विच केवल पंज ही गुरमुख जन ही परवान ने ते उन्हां दे मस्तक ते मेरे मालक ने कृपा करके अपनी बख्श दा निशान पाया। इथे पंच दा अर्थ करांगे गुरमुख जन। सिर्फ कुछ कु बेनतियां करनिया ने बाणी विचों के पंच दे अर्थ की किया है। हजूर दा इक बचन होर हुंदा कि वाजे पंच शब्द ते घर सुभागै। उथे पंज तरह के वक्रे वक्रे जिहड़े नाद ने वाजे ने अंदर वजदे उन्हां दा जिक्र आउंदा। एक बचन आउंदा अवर पंच हम एक जना क्यों राखूं घर बार मना। उथे पंच दा अर्थ है कि पंच विकार। जदों साहिब दे अमृत बचन पढ़ने पंच मनाए पंच वसाए जिहड़े आउंदे ने बचन उहदे विच पंज विकार ते पंज शुभ गुण ने। साहिब धन गुरु ग्रंथ साहिब की अमृत बाणी के अंदर एक आंदा आस बास पंच जोगिया बैठे। उथे पंच जोगिया दर ते पंजां वकारां विच मिले हुए मनुख। इथे जदों साहिब ने शब्द वरत्या ते पंज प्यारे जेड़े ने भाई साहिब भाई कान सिंह नाभा जी कहिंदे ने हकीकत ए वे कि हर गुरु साहिबान दे वेले पंज गुरु के सिखां नूं अदब दिता जांदा सी। उन्हां ने गुरु अर्जुन देव सच्चे पातशाह उन्हां दे वेले दे सिखां दा भी जिक्र कीता। वह कहिंदे ने कि भाई विधि चंद भाई कराणा भाई पैड़ा भाई लंगा आदिक जिहड़े सिख ने भाई जेठ आदिक इन्हां दा पंजां वर्गा सत्कार सी। गुरु तेग बहादुर जी का भी उन्हें जिक्र किया। पर जिहड़े आपां पंजां प्यारियां दा जिक्र करना है ये प्यारे वह गुरमुख जन नहीं। जदों 30 मार्च सन 1699 14 अप्रैल या 13 अप्रैल उधर नहीं 30 मार्च 1699 आनंदपुर साहब की धरती ते मेरे कलगी वाले प्रीतम ने गुरमुख प्यारे दस देने के आनंदपुर साहब की धरती ते केशगढ़ की पहाड़ी ते खलो के हजूर ने उस दिन 80,000 का इकट्ठ मनिया विद्वाना ने अपने म्यान तो कृपान बाहर कढ़ीए ते उते खलो के कहा सी अज मैनू एक सिख दी सिर दी लोड़। चेते रखियो इस इकट्ठ विच मसंद भी सन जिहड़े पिशा खिशू सोच दे मालक सन। इस इकट्ठ विच कायर ते बुझ दिल भी मिले ने ते इस इकट्ठ विच ओह सन जिहड़े केवल दिल्ली दरबार दी मुकबरी करन वास्ते उत्थे आए सन। गुरु घर दी CID जां कह लो गुप्त भेद उत्थे पहुंचांदे सन। धन गुरु गोबिंद सिंह सच्चे पातशाह जी ने आनंदपुर साहब की धरती ते वैसाखी वाले दिन हजूर ने कृपान कढ के सिखां दे सिरां दी मंग कीती। उत्थे सिख विद्वान किन्ने आपने बड़ी बड़ी सुने कि इको दम सनाटा छा गया। लोग हैरान हो गए सतगुरु के स्वरूप नूं वीर रस नूं ताके ते कृपान नंगी ताके मसंदां दे अंदर कंबे। पहली आवाज दित्ती कोई खै सिख अपना सिर दे कोई नहीं उठिया। दूजी आवाज दित्ती तीजी आवाज जदों दित्ती ते संगत विचों एक 30 साल का गुरमुख प्यारा जिहड़ा लाहौर की धरती का रहण वाला है ते जिहड़ा भाई पारो परमहंस की कुल विचों जिन्हों धन गुरु अमरदास ने कहा सी भाई पारो तैनू आपां गुरता गद्दी दे दईए ते हथ जोड़ के कहा सी दाता गुरता गद्दी नहीं कृपा करके मैनू सिखी कमान की दात दे। भाई साहब भाई दया राम जी सब तो पहला वो उठे ने हाथ जोड़ के कहा कि मेरे धन गुरु गोबिंद सिंह जी दे चरणा विच दातिया असल विच मेरे तो उठन विच देरी हो गई है। मैनू तो समझ ही हुण पई है कि जे गुरु नूं रिझा के परमेश्वर नूं खुश करना है ते सिखा गुरु तन मंगे मन मंगे उन्हों देंदिया कभी देरी ना करी। कृपालू सतगुरु जी ए सीस मेरा तेरे चरणा विच हाजरे। उत्थे सिख विद्वान कहिंदे ने दातार ने बांह पकड़ी अंदर लै गए। ये सारे मनदे ने कोई इहदे विच शक नहीं कि अंदर कृपान चली ए ते नाल फिर ये भी मानते ने कि कृपान खून नाल भिजी हुई साहब दूजी बार फिर बाहर लेके आए। हुण इत्थे एक खिन अर्ज करनी आप गुरमुख बैठे हो आपां नूं सिद्ध केवल धन गुरु ग्रंथ साहिब दी बाणी ते यकीन। कुछ कु विद्वानां ने यह कहा भी सतगुरु ने उत्थे बकरे बन्ने जी अंदर तंबू विच। किसे ने कह दिता कुछ होर ਕਿਸੇ ਇੱਕ ਸੱਜਣ ਨਵਾਂ ਤੁਰਿਆ, ਉਹ ਕਹਿੰਦਾ ਨਹੀਂ ਅੰਦਰ ਰੱਖਿਆ ਸੀ ਭਰ ਕੇ ਖੂਨ ਵਾਲਾ ਭਾਂਡਾ, ਜੇ ਉਹਦੇ ਵਿੱਚੋਂ ਕਿਰਪਾਨ ਭੇਜ ਕੇ ਲੈ ਆਂਦੀ ਤੇ ਭਾਈ ਦਇਆ ਸਿੰਘ ਨੂੰ ਅੰਦਰ ਬਿਠਾ ਆਏ। ਗੁਰਮੁਖੋ, ਜੋਤ ਕੱਲ ਅਸਾਂ ਵਾਚੀ ਸੀ ਗੁਰੂ ਨਾਨਕ ਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ ਹਜ਼ੂਰ ਦਾ, ਕਹਿੰਦੇ ਨੇ ਕਿ ਮੇਰੇ ਮਾਲਕ ਜੀ, ਅਸੀਂ ਐਵੇਂ ਆਪਣੀ ਚਤੁਰਾਈ ਸਿਆਣਪ ਨਾਲ ਕਹਿੰਦੇ ਹਾਂ ਇਹ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਤੂੰ ਉਹ ਕੁਝ ਕਰ ਸਕਦਾ ਜਿਹਨੂੰ ਅਸੀਂ ਕਦੀ ਚੇਤੇ ਵੀ ਨਹੀਂ ਕਰ ਸਕਦੇ, ਜਿਹੜਾ ਸਾਡੇ ਦਿਮਾਗ ਵਿੱਚ ਕਦੀ ਫੁਰਨਾ ਵੀ ਨਹੀਂ ਹੋ ਸਕਦਾ। ਮਹਾਰਾਜ ਉਹ ਕੀ ਕਰ ਸਕਦੇ ਨੇ? ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਕਹਿਣ ਲੱਗੇ ਸ਼ੀਆਂ ਬਾਜਾਂ ਚਰਗਾਂ ਕੁਈਆਂ ਇਹਨਾਂ ਖਵਾਲੇ ਕਾ। ਹੁਣ ਇਹ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ, ਕਹਿੰਦੇ ਨੇ ਚਰਗ ਹੋਵੇ, ਸ਼ੇਰ ਹੋਵੇ, ਕੋਈ ਹੋਵੇ, ਇਹ ਸਾਰੇ ਮਾਸ ਖਾਣ ਵਾਲੇ ਨੇ। ਜੇ ਤੂੰ ਚਾਹੇ ਤਾਂ ਮਾਸ ਖੋਰੇ ਇਹਨਾਂ ਜੀਵਾਂ ਨੂੰ ਘਾਹ ਖਾਣ ਤੇ ਮਜਬੂਰ ਕਰ ਸਕਣਾ ਹੈ, ਤੇ ਜਿਹੜੀ ਭੇਡ ਬੱਕਰੀ ਗਾਂ ਮੱਝ ਘਾਹ ਖਾਂਦੀਆਂ ਨੇ, ਜੇ ਤੇਰੀ ਰਜ਼ਾ ਤੇ ਆਵੇ ਅਸੀਂ ਸੋਚ ਸਕਦੇ ਹਾਂ ਕਿ ਮੱਝ ਮਾਸ ਖਾਂਦੀ ਹੋਵੇ, ਬੱਕਰੀ ਮਾਸ ਖਾਏ। ਕਹਿਣ ਲੱਗੇ ਘਾਹ ਖਾਣ ਵਾਲੇ ਮਾਸ ਖਾਂਦੇ ਦੇਖ, ਮਾਸ ਖਵਾ ਸਕਣਾ। ਫਿਰ ਨਾਲ ਕਹਿੰਦੇ ਨੇ ਜਿਸ ਮਾਰੂ ਥਲ ਵਿੱਚ ਪਾਣੀ ਦੀ ਬੂੰਦ ਡਿੱਗੇ ਤੇ ਸੜ ਕੇ ਭੱਠ ਵਿੱਚ ਖਤਮ ਹੋ ਜਾਂਦੀ ਏ, ਤੁਸੀਂ ਚਾਹੋ ਤਾਂ ਮਾਰੂ ਥਲ ਵਿੱਚ ਸਮੁੰਦਰ ਪੈਦਾ ਕਰ ਦਿਓ ਤੇ ਤੁਸੀਂ ਚਾਹੋ ਤੇ ਸਮੁੰਦਰ ਦੇ ਵਿੱਚ ਪਹਾੜ ਪੈਦਾ ਕਰ ਦੇ। ਕਹਿੰਦੇ ਨੇ ਮੇਰੇ ਮਾਲਕ ਸਾਨੂੰ ਇੰਨਾ ਯਕੀਨ ਹੈ, ਲੋਕ ਜਿੰਦੇ ਨੇ ਸਾਹ ਲੈ ਕੇ, ਜੇ ਤੂੰ ਆਪਣੀ ਖੇਡ ਤੇ ਆਵੇਂ ਤੇ ਜਿਨ੍ਹਾਂ ਦੇ ਸਾਹ ਰੁਕ ਜਾਣ ਤੂੰ ਉਹਨਾਂ ਨੂੰ ਵੀ ਜੀਵਨ ਦੇ ਦੇਣਾ। ਸਾਹਿਬ ਦੇ ਅੰਮ੍ਰਿਤ ਬਚਨ ਨੇ ਸ਼ੀਆਂ ਬਾਜਾਂ ਚਰਗਾਂ ਕੁਈਆਂ ਇਹਨਾਂ ਖਵਾਲੇ ਕਾ, ਕਾ ਖਾਣ ਤੇ ਨਾ ਮਾਸ ਖਵਾਲੇ, ਇਹ ਚਲਾਏ ਰਾਹ ਨਦੀਆਂ ਵਿੱਚ ਠਿੱਬੇ ਦਿਖਾਲੇ, ਥਲੀ ਕਰੇ ਅਸਗਾ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ। ਫਿਰ ਅੱਗੇ ਬਚਨ ਕਹਿੰਦੇ ਨੇ ਜੇਤੇ ਜੀ ਜੀਵੈ ਲੈ ਸਾਹ, ਜਿੰਨੇ ਜੀ ਨੇ ਸਾਹ ਲੈ ਕੇ ਜਿੰਦੇ ਨੇ, ਜਿਵਾਲੇ ਤਾਂ ਕੇ ਅਸਾਂ, ਐੜਾ ਜੇਤਰ ਲੱਗਾ ਅਸਾਂ, ਜੇ ਤੂੰ ਜਵਾਨ ਤੇ ਆਏ ਤੇ ਜਿਨ੍ਹਾਂ ਦੇ ਸਵਾਸ ਨਹੀਂ ਚੱਲਦੇ ਉਹਨਾਂ ਨੂੰ ਵੀ ਤੂੰ ਜਵਾ ਸਕਦੇ। ਗਿਆਨੀ ਮਾਨ ਸਿੰਘ ਝੌਰੇ ਗੱਲ ਬੜੀ ਸੋਹਣੀ ਕਹਿੰਦੇ ਸਨ, ਵੈਸਾਖੀ ਤੇ ਉਹ ਬੋਲੇ, ਅਸੀਂ ਸ਼ਬਦ ਭਾਵੇਂ ਵਰਤ ਲੈਂਦੇ ਹਾਂ ਵਿਸਾਖੀ, ਪਰ ਗੁਰੂ ਗ੍ਰੰਥ ਸਾਹਿਬ ਜਿਹੜਾ ਸ਼ਬਦ ਆਇਆ ਉਹ ਵਾਹਵੇ ਉੱਤੇ ਦੁਲਾਵਾਂ ਨੇ ਵੈਸਾਖੀ। ਉਹ ਕਹਿੰਦੇ ਨੇ ਹੱਦ ਹੋ ਗਈ, ਕਹਿੰਦੇ ਨੇ ਜਦੋਂ ਸਿੱਖ ਕਹਿੰਦੇ ਨੇ ਅੰਦਰ ਬੱਕਰੇ ਬੰਨੇ ਤੇ ਬਾਹਰ ਸਿਰ ਮੰਗੇ, ਕਹਿੰਦੇ ਨੇ ਮੈਂ ਕਈ ਵਾਰੀ ਸੋਚਣਾ ਉਹਨਾਂ ਦੀ ਸ਼ਬਦ ਨੇ। ਉਹ ਕਹਿੰਦੇ ਨੇ ਮੈਂ ਸੋਚਣਾ ਵਾ, ਇੱਕ ਪਾਸੇ ਕਹਿੰਦੇ ਨੇ ਵੀ ਖਾਲਸਾ ਅਕਾਲ ਪੁਰਖ ਕੀ ਫੌਜ ਦੀ ਸਿਰਜਣਾ ਹੋਈ, ਨਾਲ ਉਹ ਕਹਿੰਦੇ ਨੇ ਖਾਲਸਾ ਪੰਥ ਦੀ ਨੀਂਹ ਰੱਖ ਦਿੱਤੀ। ਉਹ ਕਹਿੰਦੇ ਨੇ ਫਿਰ ਅਸੀਂ ਗੁਰੂ ਗੋਬਿੰਦ ਸਿੰਘ ਦਾ ਜ਼ਿਕਰ ਕਰਨੇ ਆ ਤੇ ਔਰੰਗਜ਼ੇਬ ਨੂੰ ਇੱਕ ਗੱਲ ਕਹਿੰਦੇ ਨੇ, ਔਰੰਗਜ਼ੇਬ ਸਾਡੇ ਘਰ ਵਿੱਚ ਮਰਦ ਜਾਂ ਸਿਆਣਾ ਉਹਨੂੰ ਕਿ ਉਹ ਉਸ ਨੂੰ ਕਿਹਾ ਜਾਂਦਾ ਜਿਹਦੀ ਜ਼ਬਾਨ ਵਿੱਚ ਜੋ ਕੁਝ ਹੋਵੇ ਉਹ ਕੁਝ ਉਹਦੇ ਅੰਦਰ ਹੋਵੇ, ਤੇ ਜੋ ਕੁਝ ਅੰਦਰ ਹੋਵੇ ਉਹ ਜ਼ਬਾਨ ਤੋਂ ਬੋਲ ਕੇ ਕਹਿ, ਤੇ ਜਿਹੜਾ ਕਹਿ ਕੁਝ ਤੇ ਕਰੇ ਕੁਝ। ਸਾਹਿਬ ਕਹਿੰਦੇ ਨੇ ਉਹਨੂੰ ਅਸੀਂ ਕਦੀ ਪਰਵਾਹ ਨਹੀਂ ਕਰਦੇ। ਉਹਨੇ ਫਿਰ ਬੜੀ ਸੋਹਣੀ ਦਲੀਲ ਦਿੱਤੀ, ਕਹਿਣ ਲੱਗੇ ਗੁਰੂ ਸਾਹਿਬ ਕਹਿੰਦੇ ਨੇ ਖਮੂ ਮਰਦ ਬਾਇਦ ਸਵਦ ਸੁਖ ਨਵਰ, ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ, ਜਿਹਦੇ ਮੂੰਹ ਵਿੱਚ ਕੁਝ ਤੇ ਢਿੱਡ ਵਿੱਚ ਕੁਝ ਉਹਨੂੰ ਗੁਰੂ ਘਰ ਵਿੱਚ ਪ੍ਰਵਾਨ ਨਹੀਂ ਕੀਤਾ ਜਾਂਦਾ। ਉਹ ਕਹਿੰਦਾ ਗੁਰੂ ਸਾਹਿਬ ਬਾਹਰ ਖਲੋ ਕੇ ਮੰਗਦੇ ਹੋਣ ਸਿੱਖਾਂ ਦੇ ਸਿਰ ਤੇ ਅੰਦਰ ਜਾ ਕੇ ਬੱਕਰੇ ਝਟਕਾਈ ਜਾਏ, ਤੇ ਕੀ ਗੁਰੂ ਅੰਦਰੋਂ ਬਾਹਰੋਂ ਇੱਕ ਸੀ? ਸਮਝੋ ਉਹਨਾਂ ਦੀ ਦਲੀਲ। ਉਹ ਕਹਿੰਦੇ ਨੇ ਦੂਜਾ ਪ੍ਰਮਾਣ ਦਿੰਦੇ ਨੇ, ਇੱਕ ਪਾਸੇ ਗੁਰੂ ਸਾਹਿਬ ਕਹਿੰਦੇ ਨੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਤੇ ਕਹਿੰਦੇ ਨੇ 80,000 ਦੇ ਇਕੱਠ ਵਿੱਚ ਗੁਰੂ ਗੋਬਿੰਦ ਸਿੰਘ ਨੇ ਝੂਠ ਬੋਲ ਕੇ ਕਹਿਣਾ ਸੀ ਸਿੱਖਾਂ ਦਾ ਸਿਰ ਚਾਹੀਦਾ ਤੇ ਅੰਦਰੋਂ ਉਹਨਾਂ ਕਿਰਪਾਨ ਖੂਨ ਨਾਲ ਭੇ ਕੇ ਲੈ ਆਉਣੀ ਸੀ। ਉਹਨਾਂ ਤੀਜਾ ਬਚਨ ਕਿਆ? ਕਹਿਣ ਲੱਗੇ ਸਾਹਿਬ ਬਾਣੀ ਵਿੱਚ ਕਹਿੰਦੇ ਪਏ ਨੇ ਕਿਰਪਾਲੂ ਸਤਿਗੁਰੂ ਜੀ ਕੇ ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ ਕੱਚਿਆ, ਤੇ ਸਤਿਗੁਰੂ ਮੁੱਖ ਤੋਂ ਕੁਝ ਕਹਿਣ ਤੇ ਮਨ ਵਿੱਚ ਕੁਝ ਹੋਵੇ ਨਹੀਂ, ਗੁਰੂ ਕੇ ਸਿੱਖਾਂ ਤੂੰ ਖਿਆਲ ਰੱਖੀ। ਪ੍ਰਿੰਸੀਪਲ ਸਤਬੀਰ ਸਿੰਘ ਨੇ ਇਹਨੂੰ ਗੱਲ ਨਾਲ ਮੁਕਾਇਆ, ਕਹਿੰਦਾ ਜਿਹੜੀ ਚੀਜ਼ ਤੇਰੇ ਤੋਂ ਪਰਦੇ ਵਿੱਚ ਰੱਖੀ ਤੂੰ ਅੰਦਰ ਚਾਤੀ ਕਿਉਂ ਮਾਰਨਾ ਪਿਆ? ਉਹ ਕਹਿੰਦੇ ਨੇ ਚਾਰ ਚਪੇਰੇ ਲਾਈ ਕਨਾਤ, ਜੋ ਗੁਰੂ ਨੇ ਖੇਡ ਵਰਤਾਈ ਪਿਆਰਿਓ ਉਹ ਕੇਵਲ ਅੰਦਰ ਪੰਜਾਂ ਨੂੰ ਪਤਾ ਹੈ ਤੇ ਜਾਂ ਫਿਰ ਮੇਰੇ ਸੱਚੀ ਸਰਕਾਰ ਨੂੰ ਪਤਾ ਹੈ। ਦਾਤਾਰ ਸਮਰੱਥ ਨੇ ਸਤਿਗੁਰੂ ਮੇਰਾ ਮਾਰ ਜਵਾ ਲੇਵੇ, ਉਹਦੇ ਕੋਲ ਇੰਨੀ ਤਾਕਤ ਹੈ। ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਸਭ ਤੋਂ ਪਹਿਲਾਂ ਉੱਠੇ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ, ਜਿਨ੍ਹਾਂ ਦਾ ਨਾਮ ਸੀ ਭਾਈ ਦਇਆ ਰਾਮ। ਅੱਗੇ ਅਰਜ਼ ਕਰਨੀ ਹੈ ਚੱਲ ਕੇ ਕਿ ਇਹਨਾਂ ਦੇ ਸ਼ਬਦ ਨਾਲ ਫਿਰ ਪਿਆਰੇ ਸ਼ਬਦ ਲੱਗਦਾ ਰਹੇ। ਹਜ਼ੂਰ ਦੇ ਚਰਨਾਂ ਵਿੱਚ ਭਾਈ ਦਇਆ ਸਿੰਘ ਜੀ ਉੱਠੇ, ਦਾਤਾਰ ਅੰਦਰ ਲੈ ਗਏ, ਦੂਸਰੀ ਵਾਰੀ ਫਿਰ ਆਏ ਉਹ ਤਰਤੀਬ ਆਪ ਜਾਣਦੇ ਹੋ, ਭਾਈ ਧਰਮ ਸਿੰਘ ਜੀ ਉੱਠੇ ਦਿੱਲੀ ਦੇ ਰਹਿਣ ਵਾਲੇ, ਤੀਜੀ ਵਾਰੀ ਫਿਰ ਸਾਹਿਬ ਨੇ ਸੀਸ ਮੰਗਿਆ, ਭਾਈ ਹਿੰਮਤ ਸਿੰਘ ਜੀ ਆਏ ਜਗਨਨਾਥਪੁਰੀ ਤੋਂ,
दातार ने कृपा करके चौथी बारी शीस मंगिया ते भाई साहब भाई मोहकम चंद जी उठे द्वारका तो ते पंजवां शीस जदों सच्ची सरकार ने मंगिया ते भाई साहब चंद जी उठे ने बिदर तो पंजां ने मेरे दातार दे चरणा विच अपने शीस भेट कीते। इन्हां पंजां दी जदों आपां जात नूं तकीए जिहड़ी अखौती जात उस वक्त लोकां सिरजी सी एक खत्री है इहनूं गुरु साहिब ने सब कुछ खंडन कर दिता, दूसरा जट है, तीसरा चूर है, चौथा जिहड़ा उह छिंबा है ते पंजवां नाई है। तन गुरु कलगी वाले सच्चे पातशाह ने उन्हां नूं पंज सिखां ने अपने शीस भेट कीते ते मेरे कलगी वाले सच्चे पातशाह ने आप उस संगत दे अंदर बाटे विच जल पा पतासे पाए। माता जीतो जी ने असी शब्द वर्तने आ माता साहिब कौर जी ने गुरमुख तर्क नाल के भाई काम सिंह नाभा ते सिख तवारीख नूं पढ़ो। माता साहिब साहिब कलगीधर स्वामी जी ने उन्हां पंजां दे लई खंडे बाटे दा जदों अमृत तैयार कीता है, सत द्रव दा निर्मल जल है विच मिठास पताशे ने, दातार ने कृपा करके सर्ब लोह दा बाटा ते सर्ब लोह दा खंडा लिया। एक गुरमुख विद्वान कहिंदे ने चेते रखी कली भगती दी गल नहीं, खंडा दो तारा हुंदा है। उस गुरु दे दादे ने मीरी ते पीरी दियां दो कृपाना पाईयां ते गुरु कलगीधर ने दोनां नूं इकट्ठियां करके खंडा बना के उहदे नाल अमृत तैयार कीता। सतगुरु ने पंजां बाणियां दा नितनेम कीता, पाठ कीता, जप जाप सवैये बेनती चौपाई ते संपूर्ण आनंद साहिब जी दा भावां अज साडे लोक इस पासे तुरे ने कि किसे तरीके नाल इस गल नूं खंडन कर दईए अमृत वाली नूं। मैं अर्ज करांगा इह तां लोक केवल लिखता नाल ते बोल के करन तुरे ने ना, इत्थे तां उह वी आ चुके ने जिन्हां ने तोपां दे गोलियां नाल ते शस्त्रां नाल खत्म करना चाहिया। प्यारे जदों अमृत छकाण वाला कोई नहीं सी लभदा हुंदा, बाबे दी कृपा नाल फिर फुलवाड़ी उसे तरह मैं कुछ खजूर ने आप अमृत तैयार कीता ते पंजां नूं जदों अमृत दी दात दित्ती ते पंज चुले साहिब ने छकाए ते उहनूं हर एक प्यारे नूं चुला छकांदियां उहदे मुख तों इह वचन कढाए सन के चुला छक के तेरी रचना तों शब्द निकले के बोल वाहिगुरु जी का खालसा वाहिगुरु जी की फतेह। पंज चुले छकाए, पंज दातार जी ने कृपा करके नेत्रां विच मारे छटे ते पंज उहदे शीश दे अंदर जिहड़े ने उह कृपा करके चुले, पंज छटे शब्द वरतो चुले शब्द वरतो, साहिब ने पंज शीस विच पंज नेत्रां विच ते पंज उहनूं छकाणे कीते। हुणे कोई आम कर्मकांड थोड़ा सी प्यारिओ, असल विच हकीकत इह मेरे दातार ने अमृत संचार कीता है, मनुख दे अंदर अमृत है, दातार ने अमृत दी दात दे के क्या गुरु के सिखां आ चुला अज तेरे अंदर अमृत दा गया है ते जदों अमृत वेले एकाग्रता नाल टेक के तू गुरु की बाणी दा नितनेम करेगा ते तेरे अंदरों रोज इस अमृत दा संचार होवेगा। साहिब ने नेत्रां विच अमृत दे छटे मारे ने, जदों तू गुरु की बाणी ते सिमरन नाल जुड़ेगा तेरे नेत्र भी अमृत नाल भिज जाणगे ते तीसरा शीस भी जिहड़ा अमृत साहिब ने संचया है उहदा मतलब सी कि जिस अमृत की बूंद नूं वड्डे वड्डे जोगी साहिब दे पए ने तेरे इस कपाट विच तेरे शीश विच अमृत सिंज दिता है, तू नाम बाणी दा अभ्यास करी ते तेरे अंदरों अमृत दियां बूंदा चरण गियां ते जिन्नू साहिब ने कहा चिम चिम वरस है अमृत धारा मन पीवै सुन शब्द विचार। केड़े अमृत नूं जोड़िया जिन्नू कहिंदे ने अंतर खूटा अमृत भरिया शब्दे काढ़ की पीए पनहारी, जिन्हू साहिब कहिंदे ने पार समूहा सरवर भरा पी ना सकै कोई नीर, बा भाग बड़े तै पायो तू भर भर पियो कबीर। सतगुरु ने पंजां नूं अमृत दी दात दित्ती, पंज ककारां दी रहत दिंद कराई, दातार ने नित नेम दियां बाणियां बख्शिश कीतियां ते उत्थे इक गल कही जिथे तू गुरु की बाणी नाल जुड़ना है उत्थे प्यारिया वाहिगुरु गुरमंत्र इहनू अपनी जिंदगी दे अंदर कमाना शुरू कर दई। साहिब ने कृपा कर पंजां नूं जदों अमृत दी दात दित्ती ते भरे इकट्ठ वी जदों इह पंज आए उत्थे प्यारिओ जिहड़ी उस दिन पदवी मिली सी उस दिन शब्दी शब्दी तौर ते ਪ੍ਰੈਕਟੀਕਲ ਤੌਰ ਤੇ ਸੰਗਤ ਵਿੱਚੋਂ ਪਦਵੀ ਮਿਲੀ ਉਹ ਸੀ ਪਿਆਰੇ। ਕਮਾਲ ਦੀ ਗੱਲ, ਇੱਕ ਗੁਰਮੁਖ ਨੇ ਬੜੇ ਸੋਹਣੇ ਬਚਨ ਕਹੇ ਨੇ। ਉਹ ਕਹਿੰਦੇ ਨੇ ਗੁਰੂ ਕੇ ਸਿੱਖੋ ਗੁਰੂ ਨਾਨਕ ਨਾਮ ਲੇਵਾ, ਪਿਆਰੇ ਭਾਈ ਦਇਆ ਸਿੰਘ ਤੇ ਜਿਤਨਾ ਮਾਣ ਕਰਿਓ ਓਨਾ ਥੋੜਾ। ਪੁੱਛਿਆ ਜੀ ਕਿਉਂ? ਉਹ ਕਹਿੰਦੇ ਨੇ ਦਾਤਾਰ ਉਦਨ ਮਸੰਦ ਵੀ ਭੱਜ ਗਏ, ਕੰਮ ਦਿਲੇ ਤੇ ਕਮਜ਼ੋਰ ਦਿਲੇ ਵੀ ਤੇਰੇ ਤੇ ਸ਼ੱਕ ਕਰਨ ਲੱਗੇ, ਕੇਵਲ ਪਿਆਰਾ ਭਾਈ ਦਇਆ ਸਿੰਘ ਜਿਹਨੇ ਸਿਦਕ ਦੇ ਨਾਲ ਸਿੱਖੀ ਨੂੰ ਪਾ ਲਿਆ, ਤੇਰੇ ਚਰਨਾਂ ਵਿੱਚ ਪਹਿਲਾ ਸੀਸ ਉਹਨੇ ਭੇਟ ਕੀਤਾ, ਉਹਦੀ ਬਦੌਲਤ ਮੇਰੇ ਦਾਤਾ ਅੱਜ ਸਿੱਖ ਦਾ ਮਾਣ ਤੇਰੇ ਘਰ ਵਿੱਚ ਬਣਿਆ ਹੋਇਆ। ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ, ਪਿਆਰੇ ਭਾਈ ਹਿੰਮਤ ਸਿੰਘ, ਪਿਆਰੇ ਭਾਈ ਮੋਹਕਮ ਸਿੰਘ ਤੇ ਪਿਆਰੇ ਭਾਈ ਸਾਹਿਬ ਸਿੰਘ, ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਨਾਲ ਸ਼ਬਦ ਸਿੰਘ ਲਾਇਆ। ਉੱਥੇ ਦਾਤਾਰ ਨੇ ਜਿਹੜੀ ਪਦਵੀ ਦਿੱਤੀ ਉਹਨੂੰ ਹਜ਼ੂਰ ਦੇ ਮੁੱਖ ਤੋਂ ਕਦੀ ਸੁਣੋ। ਹਜ਼ੂਰ ਨੇ ਉੱਥੇ ਭਰੇ ਹੋਏ ਦੀਵਾਨ ਵਿੱਚ ਕਿਹਾ ਆਪ ਇਹਨਾਂ ਪੰਜਾਂ ਨੂੰ, ਕਹਿਣ ਲੱਗੇ ਇਹ ਨੇ ਮੇਰੇ ਪਿਆਰੇ ਤੇ ਮੈਂ ਆਪਣੇ ਪਿਆਰਿਆਂ ਦੇ ਲਈ ਇੱਕ ਸ਼ਬਦ ਕਹਿਣਾ ਕਿ ਅੱਜ ਤੋਂ ਬਾਅਦ ਸੇਵ ਕਰੀ ਇਨਹੀਂ ਕੀ ਭਾਵਤ ਔਰ ਕੀ ਸੇਵ, ਸੁਹਾਗ ਨਾ ਜੀ ਕੋ ਦਾਨ ਦਿਓ ਇਨਹੀਂ ਕੋ ਭਲੋ, ਔਰ ਆਨ ਕੋ ਦਾਨ ਨਾ ਲਾਗਤ ਨੀ ਕੋ, ਆਗੈ ਭਲੈ ਇਨਹੀਂ ਕੋ ਦਿਓ, ਜਗ ਮੈਂ ਜਸ ਔਰ ਦਿਓ ਸਭ ਫੀਕੋ, ਮੋ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲੋ ਧਨ ਹੈ ਸਭ ਹੀ ਇਨਹੀਂ ਕੋ। ਕਹਿੰਦੇ ਨੇ ਮੇਰੇ ਘਰ ਦੇ ਅੰਦਰ ਸੇਵਾ ਕਰੀਆਂ ਤੇ ਪੰਜਾਂ ਦੀ ਕਰੀ, ਜੇ ਦਾਨ ਹੁੰਦਾ ਅਰਥ ਇਹੀ ਹੈ ਕਿ ਜੇ ਤੂੰ ਉਹਨਾਂ ਦੇ ਚਰਨਾਂ ਵਿੱਚ ਜੁੜ ਕੇ ਸੇਵਾ ਕੀਤੀ ਏ, ਕਿਸੇ ਪਖੰਡੀ ਦੰਦੀ ਨੂੰ ਦਾਨ ਦੀ ਬਜਾਏ ਇਹਨਾਂ ਭਾਵਨਾ ਵਾਲਿਆਂ ਦੀ ਸੇਵਾ ਕਰੀ। ਕਹਿੰਦੇ ਨੇ ਮੇਰੇ ਘਰ ਵਿੱਚ ਤਾਨੇ ਮਾਨੇ ਤਾਨੇ ਕਿ ਗੁਰੂ ਕੇ ਪੰਜ ਪਿਆਰਿਓ, ਮੈਂ ਆਪਣਾ ਸਿਰ ਵੀ ਤੁਹਾਡੇ ਚਰਨਾਂ ਵਿੱਚ ਅੱਜ ਭੇਟ ਕਰ ਦੇਣਾ। ਕਦੀ ਤੱਕਿਓ, ਜਿੰਨਾ ਗੁਰੂ ਨੂੰ ਸ਼ੀਸ ਭੇਟ ਕੀਤਾ। ਸਾਹਿਬ ਨੂੰ ਪੁੱਛਿਆ ਮਹਾਰਾਜ ਇੰਨੀ ਉੱਚੀ ਪਦਵੀ ਕਿਉਂ? ਤੇ ਉੱਥੇ ਦੂਜਾ ਬਚਨ ਕਹਿੰਦੇ ਨੇ, ਕਹਿੰਦੇ ਨੇ ਜੁੱਧ ਜਿੱਤੇ ਇਨਹੀਂ ਕੇ ਪ੍ਰਸਾਦ, ਕਹਿਣ ਲੱਗੇ ਇਹਨਾਂ ਦੀ ਕਿਰਪਾ ਨਾਲ ਮੈਦਾਨੇ ਜੰਗ ਵੀ ਜਿੱਤ ਕੇ ਆਉਣੇ, ਇਨਹੀਂ ਕੇ ਪ੍ਰਸਾਦ ਸੋ ਦਾਨ ਕਰੇ, ਅੱਜ ਔਗ ਟਰੇ ਇਨਹੀਂ ਕੇ ਪ੍ਰਸਾਦ, ਇਨਹੀਂ ਕੀ ਕਿਰਪਾ ਪੁਨ ਧਾਮ ਭਰੇ। ਕਹਿਣ ਲੱਗੇ ਮੇਰੇ ਦਾਤਾ ਤੂੰ ਮੇਰ ਕਰੀ, ਇਨਹੀਂ ਕੇ ਪ੍ਰਸਾਦ ਸੋ ਵਿਦਿਆ ਲਗੀ, ਇਨਹੀਂ ਕੀ ਕਿਰਪਾ ਸਭ ਸ਼ਤਰ ਮਰੇ, ਇਨਹੀਂ ਕੀ ਕਿਰਪਾ ਕੇ ਸਜੇ ਖਮੈ ਨੀ ਮੋਸੈ ਗਰੀਬ ਕਰੋੜ ਪਰੇ। ਸਾਹਿਬ ਨੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ। ਉੱਥੇ ਇੱਕ ਨਵਾਂ ਕ੍ਰਿਸ਼ਮਾ ਜਿਹੜਾ ਹੋਇਆ ਉਹ ਇਹ ਸੀ, ਪਦਵੀ ਉੱਚੀ ਜਦੋਂ ਦਿੱਤੀ ਗਈ, ਕਹਿਣ ਲੱਗੇ ਪੰਜਾਂ ਪਿਆਰਿਆਂ ਨੂੰ ਫੇ ਪਿਆਰਿਓ, ਅੱਗੇ ਮੈਂ ਅੰਮ੍ਰਿਤ ਦੀ ਦਾਤ ਦਿੱਤੀ, ਤੁਸੀਂ ਗੋਡੇ ਟੇਕ ਕੇ ਵੀਰ ਆਸਨ ਵਿੱਚ ਦਾਤ ਪ੍ਰਾਪਤ ਕੀਤੀ, ਅੱਜ ਮੈਂ ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ ਕਹਿੰਦਾ ਵਾਂ ਜਿਹੜੀ ਅੰਮ੍ਰਿਤ ਦੀ ਦਾਤ ਤੁਸੀਂ ਲਈਏ, ਕਿਰਪਾ ਕਰਕੇ ਇਹ ਅੰਮ੍ਰਿਤ ਦੀ ਦਾਤ ਗੋਬਿੰਦ ਰਾਏ ਨੂੰ ਵੀ ਬਖਸ਼ ਦਿਓ। ਪੰਜ ਪਿਆਰੇ ਕਿਉਂ ਸਤਿਕਾਰ ਯੋਗ ਨੇ? ਸਤਿਗੁਰੂ ਦੇ ਚਰਨਾਂ ਵਿੱਚ ਸੀਸ ਭੇਟ ਕੀਤਾ, ਜਦੋਂ ਇਹ ਬਚਨ ਕਹਿ ਮੈਨੂੰ ਅੰਮ੍ਰਿਤ ਦੀ ਦਾਤ ਦਿਓ। ਇੱਥੇ ਭਾਈ ਸੰਤੋਖ ਸਿੰਘ ਕਹਿੰਦੇ ਨੇ ਪੰਜੇ ਪਿਆਰੇ ਜਿਹੜੇ ਨੇ ਭਾਵਨਾ ਵਾਲੇ, ਉਹਨਾਂ ਕਿਹਾ ਦਾਤਾਰ ਤੂੰ ਸਤਿਗੁਰੂ ਅਸੀਂ ਤੇਰੇ ਸਿੱਖ। ਹਜ਼ੂਰ ਨੇ ਉੱਤੇ ਸ਼ਬਦ ਕਿਹਾ, ਕਹਿਣ ਲੱਗੇ ਅੱਜ ਮੈਂ ਇਸ ਮਰਿਆਦਾ ਨੂੰ ਸੰਪੂਰਨਤਾ ਦੇਣ ਲੱਗਾ। ਪੁੱਛਿਆ ਕਿਹੜੀ? ਕਹਿਣ ਲੱਗੇ ਜਿਵੇਂ ਗੁਰੂ ਨਾਨਕ ਸਾਹਿਬ ਦੇ ਦਰ ਤੇ ਆਇਆ ਲੈਣਾ ਸੀ, ਪਰ ਪਤਾ ਉਦਨ ਲੱਗਾ ਜਿਦਨ ਭਰੀ ਸੰਗਤ ਵਿੱਚ ਮੱਥਾ ਟੇਕ ਕੇ ਅੰਗਦ ਬਣਾ ਦਿੱਤਾ, ਗੁਰੂ ਅੰਗਦ ਬਣਾ ਦਿੱਤਾ। ਆਇਆ ਬਾਬਾ ਅਮਰਦਾਸ ਸੀ, ਪਰ ਪਤਾ ਉਦੋਂ ਲੱਗਾ ਜਦੋਂ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ। ਆਇਆ ਭਾਈ ਜੇਠਾ ਸੀ, ਪਰ ਪਤਾ ਉਦੋਂ ਲੱਗਾ ਜਦੋਂ ਉਸ ਯਤੀਮ ਜਿਹਨੂੰ ਲੋਕ ਕਹਿੰਦੇ ਸਨ ਧੰਨ ਗੁਰੂ ਰਾਮਦਾਸ ਬਣਾ ਦਿੱਤਾ। ਹਜ਼ੂਰ ਕਹਿਣ ਲੱਗੇ ਉਸੇ ਮਰਿਆਦਾ ਨੂੰ ਕਾਇਮ ਰੱਖਦਿਆਂ ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ। ਕਹਿੰਦੇ ਨੇ ਖਾਲਸਾ ਗੁਰੂ ਏ ਤੇ ਗੁਰੂ ਨੇ ਖਾਲਸਾ ਬਣਨਾ, ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ। ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ, ਸ਼ੰਕ ਨਾ ਕਰੀਜੈ ਸਾਵਧਾਨ ਹੋਏ ਦੀਜੈ, ਅਬ ਅੰਮ੍ਰਿਤ ਛਕਾਵੋ ਹੋਏ ਜੈਸੇ ਤੁਮ ਲੀਨੀਓ। ਕਹਿਣ ਲੱਗੇ ਕਾਲ ਹੂੰ ਕੇ ਕਾਲ, ਅਸਕੇਤ ਹੈ ਅਕਾਲ ਪ੍ਰਭੂ, ਦੀਰ ਕਿਰਪਾਲੀਓ ਹੁਕਮ ਹਮੈ ਦੀਨੀਓ। ਵਾਹਿਗੁਰੂ ਨੇ ਹੁਕਮ ਦਿੱਤਾ ਤੇ ਤੁਸੀਂ ਪੰਜੋ ਪਿਆਰਿਓ ਗੁਰੂ ਕੇ ਸਿੱਖੋ, ਤੁਸੀਂ ਗੁਰੂ ਨੂੰ ਆਪਾ ਸਮਰਪਿਤ ਕੀਤਾ, ਮੈਨੂੰ ਅੰਮ੍ਰਿਤ ਦੀ ਦਾਤ ਦਿਓ। ਭਾਈ ਨੰਦ ਲਾਲ ਫਿਰ ਇੱਥੇ ਇੱਕ ਬਚਨ ਕਰਦੇ ਨੇ, ਕਹਿੰਦੇ ਨੇ ਖੇ ਸੰਸਾਰ ਦੇ ਲੋਗੋ, ਹੱਕ ਰਾਹ ਮਹਿਬੂਬ ਗੁਰ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਤੂੰ ਉਸ ਹੱਕ ਪਰਮੇਸ਼ਵਰ ਨੂੰ ਪਿਆਰ ਕਰਨ ਵਾਲਾ ਹੈ, ਤੇਰਾ ਪਿਆਰਾ ਕੇਵਲ ਰੱਬ ਹੈ। ਅਗਲਾ ਬਚਨ ਕਦੀ ਸੁਣਿਓ, ਕਹਿਣ ਲੱਗੇ ਹੱਕ ਰਾਹ ਮਹਿਬੂਬ ਗੁਰੂ ਗੋਬਿੰਦ ਸਿੰਘ, ਤਾਲਬੋ ਮਤਲੂਬ ਗੁਰੂ ਗੋਬਿੰਦ ਸਿੰਘ। ਹੇ ਗੁਰੂ ਗੋਬਿੰਦ ਸਿੰਘ, ਤੂੰ ਆਪ ਹੀ ਚਾਹਤ ਹੈ ਤੇ ਆਪ ਹੀ ਚਾਹਣਵਾ। ਫਿਰ ਕਹਿਣ ਲੱਗੇ ਸਾਜਦੋ ਮਸਜੂਦ ਗੁਰੂ ਗੋਬਿੰਦ ਸਿੰਘ, ਹੇ ਸਤਿਗੁਰੂ ਤੂੰ ਆਪ ਹੀ ਮੱਥਾ ਟੇਕਣ ਵਾਲਾ ਹੈ ਤੇ ਆਪ ਹੀ ਮੱਥਾ ਟਿਕਾਣ ਵਾਲਾ ਹੈ। ਕਹਿਣ ਤੋਂ ਮੁਰਾਦ ਆਪ ਹੀ ਤੂੰ ਪੰਜਾਂ ਨੂੰ ਅੰਮ੍ਰਿਤ ਦੇਣ ਵਾਲਾ ਹੈ ਤੇ ਆਪ ਹੀ ਤੂੰ ਚੇਲਾ ਬਣ ਕੇ ਪੰਜਾਂ ਤੋਂ ਅੰਮ੍ਰਿਤ ਲੈਣ ਵਾਲਾ। ਇੱਥੇ ਸਾਹਿਬ ਨੂੰ ਫਿਰ ਪੰਜਾਂ ਪਿਆਰਿਆਂ ਨੇ ਪਿਆਰੇ ਭਾਈ ਦਇਆ ਸਿੰਘ ਦੀ ਅਗਵਾਈ ਵਿੱਚ ਗੁਰੂ ਕਲਗੀ ਵਾਲੇ ਸੱਚੇ ਪਾਤਸ਼ਾਹ ਨੂੰ ਅੰਮ੍ਰਿਤ ਦੀ ਦਾਤ ਦਿੱਤੀ। ਜਦੋਂ ਇਹਨਾਂ ਪੰਜਾਂ ਨੇ ਅੰਮ੍ਰਿਤ ਦੀ ਦਾਤ ਦਿੱਤੀ, ਭਾਈ ਗੁਰਦਾਸ ਦੂਜੇ ਦੀ ਅਸੀਂ ਪੌੜੀ ਪੜ੍ਹਨੀ, ਉਹਦਾ ਇੱਕ ਇੱਕ ਬਚਨ ਸੱਚ ਹੈ। ਜਿਵੇਂ ਉਹ ਕਹਿੰਦਾ, ਵੈ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਅਕੇਲਾ, ਅੱਜ ਮਾਨੋ ਕੇਸਗੜ ਦੀ ਪਹਾੜੀ ਤੇ ਗੂੰਜ ਪਿਆ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਅੱਜ ਉਸ ਪਹਾੜੀ ਤੋਂ ਜਿਵੇਂ ਆਵਾਜ਼ ਆਵੇ ਪਈ, ਹਰ ਸੱਚੇ ਤਖ਼ਤ ਰਚਾਇਆ ਸਤਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ, ਗੁਰਸਿਮਨ ਮਨਾਈ ਕਾਲਕਾ ਖੰਡੇ ਕੀ ਬੇਲਾ, ਪੀਵੋ ਕੌਲ ਖੰਡ ਤਾਰ ਹੋਏ ਜਨਮ ਸੰਘੇਲਾ, ਅੱਜ ਗੁਰਸੰਗਤ ਕੀਨੀ ਖਾਲਸਾ ਮਨ ਮੁਖੀ ਦੁਖੇਲਾ, ਤੇ ਸ਼ੱਕ ਦੇ ਅੰਮ੍ਰਿਤ ਗੁਰੂ ਨੂੰ ਦੇਖ ਕੇ ਮਾਨੋ ਪੁਕਾਰ ਰਹੀ ਸੀ ਲੁਕਾਈ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਲਈ। ਇੱਥੇ ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ ਵਾਂ, ਅਸੀਂ ਗੁਰੂ ਕਲਗੀ ਵਾਲੇ ਤੋਂ ਸਿਆਣੇ ਨਹੀਂ। ਭਾਈ ਗੁਰਦਾਸ ਨੇ ਪਹਿਲੀ ਪੌੜੀ ਵਿੱਚ ਗੱਲ ਕਹੀ, ਉਹਨੂੰ ਪੁੱਛਿਆ ਜੀ ਕਲਯੁਗ ਦੇ ਲੱਛਣ ਕੀ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਹੋਰਾਂ ਨੂੰ ਉਹ ਕਹਿੰਦੇ ਨੇ ਸਹਿ ਸੱਚ ਜਾਣੀ ਕਲਯੁਗੀ ਬੰਦਾ ਪੁੱਛਣਾ ਚਾਹੁੰਦਾ ਜਾਂ ਕਲਯੁਗ, ਉਹ ਕਹਿੰਦੇ ਦੋਵੇਂ ਦੱਸ ਦਿਓ। ਭਾਈ ਗੁਰਦਾਸ ਕਹਿੰਦੇ ਨੇ ਕਲਯੁਗੀ ਤੇ ਕਲਯੁਗ ਉਹ ਹੈ ਜਿਸ ਦਿਨ ਆਪਣੇ ਇਸ਼ਟ ਗ੍ਰੰਥ ਉੱਤੇ ਸ਼ੱਕ ਹੋ ਜਾਏ ਤੇ ਜਿਸ ਦਿਨ ਬੰਦਾ ਆਪਣੇ ਗੁਰੂ ਦੇ ਕੀਤੇ ਹੋਏ ਉੱਤੇ ਤਰਸ ਕਰਨ ਲੱਗ ਪਵੇ। ਕਹਿਣ ਲੱਗੇ ਏਦੋਂ ਵੱਡਾ ਕਲਯੁਗ ਹੋਰ ਕੋਈ ਵਾਪਰ ਦੇ। ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਅੰਮ੍ਰਿਤ ਦੀ ਦਾਤ ਲਈ ਤੇ ਅੱਜ ਪਿਆਰਿਓ ਇਹਨਾਂ ਨੂੰ ਇੰਨਾ ਉੱਚਾ ਮਾਣ ਜਿਹੜਾ ਸਾਹਿਬ ਨੇ ਕਿਰਪਾ ਕਰਕੇ ਅੰਮ੍ਰਿਤ ਬਚਨ ਕਦੀ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਰਵਿਦਾਸ ਜੀ ਨੇ, ਤੇ ਅੱਜ ਮਾਨੋ ਉਹਨੂੰ ਪ੍ਰੈਕਟੀਕਲ ਰੂਪ ਦੇ ਦਿੱਤਾ ਗਿਆ। ਉਹ ਬਚਨ ਸੀ ਦਾਤਾ, ਗਰੀਬਾਂ ਨੂੰ ਧੱਕੇ ਮਾਰਨ ਵਾਲੇ ਬੜੇ ਨੇ ਪਰ ਚੁੱਕਣ ਵਾਲਾ ਕੋਈ ਨਹੀਂ। ਹੇ ਮੇਰੇ ਮਾਲਕ, ਸਾਡੇ ਪਰਛਾਵੇਂ ਤੋਂ ਲੋਕ ਨਫ਼ਰਤ ਕਰਦੇ ਨੇ ਪਰ ਕੋਲ ਬਿਠਾਉਣ ਵਾਲਾ ਕੋਈ ਨਹੀਂ। ਅੱਜ ਜਿਨ੍ਹਾਂ ਨੂੰ ਝੂਰ ਛੀਂਬੇ ਨਾਈ ਜੱਟ ਖੱਤਰੀ ਕਹਿ ਕੇ ਦੁਰਕਾਰਦੇ ਸਨ, ਅੱਜ ਉੱਚੀ ਥਾਂ ਤੇ ਖਲੋਤੇ ਨੇ। ਤੇ ਮਾਨੋ ਜਦੋਂ ਕਲਗੀ ਵਾਲੇ ਨੇ ਕਿਹਾ ਮੈਨੂੰ ਅੰਮ੍ਰਿਤ ਦੀ ਦਾਤ ਦਿਓ ਤੇ ਅੱਖਾਂ ਵਿੱਚੋਂ ਨੀਰ ਛਲਕ ਆਇਆ ਤੇ ਕਹਿੰਦੇ ਪਏ ਨੇ ਐਸੀ ਲਾਲ ਤੁਝ ਬਿਨ ਕੌਣ ਕਹੇ। ਹੇ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੇਰੇ ਤੋਂ ਬਿਨਾਂ ਸਾਨੂੰ ਗਰੀਬਾਂ ਨੂੰ ਕਿਸੇ ਦੇ ਮਾਣ ਦੇਣਾ ਸੀ, ਐਸੀ ਲਾਲ ਤੁਝ ਬਿਨ ਕੌਣ ਕਰੇ। ਗਰੀਬ ਨਿਵਾਜ ਗੁਸਈਆ ਮੇਰਾ ਮਾਥਾ ਛਤਰ ਧਰੇ, ਜਾਂ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤਵੇਂ ਕਰੇ। ਅੱਜ ਦਾਤਾ ਰਹਿਮਤ ਕਰ ਦਿੱਤੀ, ਨੀਚਾ ਊਚ ਕਰੇ ਮੇਰਾ ਗੋਬਿੰਦ, ਉੱਥੇ ਭਾਵੇਂ ਗੋਬਿੰਦ ਪ੍ਰਭੂ ਨੂੰ ਕਹਿ। ਸੋਚਣਾ ਦਾਤਾ ਤੇਰੇ ਤੇ ਬਚਨ ਢੁੱਕਦੇ ਪਏ ਨੇ, ਨੀਚਾ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਜਿਹੜੇ ਬਚਨ ਭੱਟਾ ਨੇ ਕਦੀ ਕਹਿ ਸਨ ਕਿ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵੜੇ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹ ਹੋਇਓ ਲਾਲ ਨਦਰ ਸਤਿਗੁਰ ਜਾਂ ਧਾਰ, ਅੱਜ ਮਾਨੋ ਕੀਮਤੀ ਪੱਥਰ ਮਾਣਕ ਬਣ ਗਏ, ਲੋਹੇ ਤੋਂ ਲਾਲ ਬਣ ਗਿਆ। ਅੱਜ ਮਾਨੋ ਆਵਾਜ਼ ਪਈ ਆਉਂਦੀ ਸੀ ਕਿ ਆਪੇ ਕੁਦਰਤ ਸਾਜਕ ਹੈ, ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣ ਵਾਰ, ਖਰੇ ਖਜ਼ਾਨੇ ਪਾਈਏ ਖੋਟੇ ਸਟੀਆਂ ਬਾਹਰ ਬਾਹਰ। ਅੱਜ ਦਾਤੇ ਨੇ ਇੰਨੀ ਕਿਰਪਾ ਕਰ ਦਿੱਤੀ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ। ਅੱਜ ਅੰਮ੍ਰਿਤ ਦੀ ਦਾਤ ਦੇ ਕੇ ਭਇਆ ਮਨੂਰ ਕੰਚਨ ਬਿਰੋਵੈ, ਜੇ ਗੁਰ ਮਿਲੇ ਤਨੇਗਾ ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਹ। ਪਿਆਰੇ ਸਿੱਖੋ ਮਾਣ ਕਰਿਓ ਉਸ ਕਲਗੀ ਵਾਲੇ ਤੇ, ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਚੇਲਾ ਬਣ ਕੇ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਲਈ, ਤੇ ਫਿਰ ਉੱਥੇ ਕਿਰਪਾਲੂ ਸਤਿਗੁਰੂ ਨੇ ਕੁਝ ਪਦਵੀ ਦਿੱਤੀ। ਪੁੱਛਿਆ ਮਹਾਰਾਜ ਤੇਰਾ ਖਾਲਸਾ ਜ ਸਾਜ ਦਿੱਤਾ, ਤੇ ਹਜ਼ੂਰ ਨੇ ਕਿਹਾ ਮੇਰੇ ਖਾਲਸੇ ਦੇ ਕੁਝ ਗੁਣ ਨੇ, ਐਵੇਂ ਦੰਭੀ ਜਾਂ ਪਖੰਡ ਨਹੀਂ, ਖਾਲਸੇ ਦੇ ਗੁਣ ਕੀ ਨੇ। ਤੇ ਜਿਹਦੀ ਵਿਚਾਰ ਵੈਸੇ ਯਤਨ ਇਹ ਸੀ ਵੀ ਜਿਹੜਾ ਕਥਾ ਦਰਬਾਰ ਹੈ ਪਹਿਲਾਂ ਅਰਜ਼ ਕਰਦੀ, ਬਾਕੀ ਪਤਾ ਨਹੀਂ ਉਹ ਦਿਨ ਕਿਸ ਤਰ੍ਹਾਂ ਬਣਨਾ। ਵੀ ਗੁਰੂ ਸਾਹਿਬ ਨੇ ਜਿਹੜੀ ਖਾਲਸੇ ਨੂੰ ਪਦਵੀ ਦਿੱਤੀ ਨਾ ਸਵਈਏ ਵਿੱਚ ਕਿ ਜਾਗਤ ਜੋਤ ਜਪੈ ਨਿਸਬਸ ਇੱਕ ਬਿਨਾ ਮਨ ਨੈਕ ਨਾ ਆਨੈ, ਇਹ ਪਦਵੀ ਸਾਹਿਬ ਨੇ ਦਿੱਤੀ ਕਹਿੰਦੇ ਨੇ ਇਹ ਸਿੱਖ ਦੀ ਖਾਲਸੇ ਦੀ ਪਰਿਭਾਸ਼ਾ ਹੋਵੇਗੀ। ਜਾਗਤ ਜੋਤ ਜਪੈ ਨਿਸਬਸ ਇੱਕ ਬਿਨਾ ਮਨ ਨੈਕ ਨਾ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ, ਮੇਰਾ ਖਾਲਸਾ ਬ੍ਰਤ ਗੋਰ ਮੜੀ ਮੱਠ ਪੂਰਨ ਮਨ। ਇਹ ਅਦਨ ਵਿਚਾਰ ਕਰਨੀ ਤੀਰਥ ਦਾਨ ਦਇਆ ਤਬ ਸੰਜਮ ਇੱਕ ਬਿਨਾ ਨਾ ਇੱਕ ਬਿਛਾਨੈ, ਮੇਰਾ ਖਾਲਸਾ ਹੋਵੇਗਾ ਜਿਹੜਾ ਸਿਮਰਨ ਕਰ ਕਰਕੇ ਪੂਰਨ ਜੋਤ ਜਗੈ ਘੱਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਮੈਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹੜਾ ਇਹੋ ਜਿਹਾ ਜੀਵਨ ਵਾਲਾ ਬਣ ਜਾਏਗਾ ਹੋਰ ਨੂੰ ਦਰਜਾ ਕੀ, ਕਹਿੰਦੇ ਨੇ ਫਿਰ ਜਿਹੜਾ ਇਹੋ ਜਿਹਾ ਜੀਵਨ ਵਾਲਾ ਬਣੇਗਾ ਉਹ ਆਤਮ ਰਸੀਆ ਹੋਵੇਗਾ। ਉਹਨੂੰ ਫਿਰ ਸਾਹਿਬ ਨੇ ਕਿਹਾ, ਕਹਿਣ ਲੱਗੇ ਆਤਮ ਰਸ ਜੇ ਜਾਣਗੀ ਸੋ ਹੈ ਖਾਲਸ ਦੇਵ, ਪ੍ਰਮ ਹੈ ਮੋਹ ਮੈਂ ਤਾਸ ਮੈਂ ਰੰਚਕ ਨਾ ਹੀ ਭੇਦ। ਮੇਰੇ ਮਾਲਕ ਜੀ ਕੀ ਇਹ ਜਿਹੜਾ ਤੁਸੀਂ ਖਾਲਸਾ ਪੈਦਾ ਕੀਤਾ ਇਹ ਕਿਸ ਤਰ੍ਹਾਂ ਬਣਾਇਆ? ਉੱਥੇ ਉਹ ਬਚਨ ਕਰਦੇ ਨੇ ਪਿਆਰਿਆ ਕਿ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਪ੍ਰੋਫੈਸਰ ਪੂਰਨ ਸਿੰਘ ਦੇ ਬਚਨ ਕਦੀ ਭੁੱਲੀਏ ਨਾ। ਥੋੜੀ ਜਿਹੀ ਅਰਜ਼ ਕਰਨੀ ਅੱਗੇ ਨਾ ਪੰਜਾਂ ਮਹਾਂਪੁਰਸ਼ਾਂ ਦੇ ਜੀਵਨ ਸੰਬੰਧੀ। ਉਹਨੇ ਇੱਕ ਗੱਲ ਕਹੀ, ਕਈ ਵਾਰੀ ਸ਼ਾਇਦ ਅਰਜ਼ ਕੀਤੀ ਹੋਵੇ, ਉਹ ਕਹਿੰਦੇ ਨੇ ਮੈਂ ਬੜੀ ਵਾਰੀ ਪੁੱਛਿਆ ਸੀ ਕਿ ਗੁਰੂ ਗੋਬਿੰਦ ਸਿੰਘ ਤੇਰੀ ਤਸਵੀਰ ਮੈਂ ਬਣਾਉਣੀ ਜਿਵੇਂ ਸੀ ਲੋਕ ਬਣਾ ਤੁਰਨੇ। ਕਹਿੰਦੇ ਨੇ ਮੈਂ ਤੇਰੇ ਜੀਵਨ ਵਿੱਚ ਤਸਵੀਰ ਜਿਹੜੀ ਬਣਾਉਣੀ ਹੈ ਚਾਰ ਪੰਜ ਤਰ੍ਹਾਂ ਦੀ ਤੇਰੀ ਤਸਵੀਰ ਬਣਾਉਣੀ ਚਾਹੁੰਦਾ। ਇੱਕ ਤਾਂ ਉਹ ਜਿਹੜੀ ਗੰਗਾ ਦੇ ਪਾਣੀ ਵਿੱਚ ਤੁਸੀਂ ਰਹਿਮਤਾ ਕਰਦੇ ਸੋ ਕਿਨਾਰੇ ਤੇ ਖਲੋ ਕੇ, ਕਦੀ ਕੰਗਣ ਸੱਜਦੇ ਸੋ, ਕਦੀ ਪੰਡਤ ਤੇ ਰਹਿਮਤਾ ਕਰਦੇ ਸੋ, ਕਦੀ ਬੇੜੀ ਤੇ ਬੈਠ ਕੇ ਗੰਗਾ ਦੇ ਪਾਣੀ ਨੂੰ ਛੂਹ ਦਿੰਦੇ ਸੋ। ਦੂਜੀ ਚਾਹਨਾ ਤੇਰੀ ਤਸਵੀਰ ਉਹ ਬਣੇ ਕਿ ਜਦੋਂ ਪਿਤਾ ਦਾ ਸੀਸ ਆਇਆ ਤੇ ਅਨੰਦਪੁਰ ਰਣਜੀਤ ਨਗਾਰੇ ਵੱਜੇ, ਬਾਅਦ ਵਿੱਚ ਖਾਲਸਾ ਸਿਰਜਿਆ ਤੇ ਖਾਲਸਾ ਸਿਰਜ ਕੇ ਤੂੰ ਜਦੋਂ ਤੇਰੇ ਤੇ ਨੂਰ ਆਇਆ ਸੀ, ਮੈਂ ਉਹ ਤਸਵੀਰ ਬਣਾਉਣੀ। ਤੀਜੀ ਚਾਹਨਾ ਵਾ ਜਿਹੜੀ ਯਮੁਨਾ ਦੇ ਕਿਨਾਰੇ ਬੈਠ ਕੇ ਤੂੰ ਤੂੰ ਦੀ ਤੂੰ ਤੂੰ ਦੀ ਰੱਤ ਲਾਈ ਸੀ, ਪੋਤ ਪੋਤ ਹੋ ਗਿਆ ਸਾਂ ਉਹ ਜੀ ਤਸਵੀਰ। ਚੌਥੀ ਚਾਹਨਾ ਵਾ ਚਮਕੌਰ ਦੀ ਗੜੀ ਵਿੱਚੋਂ ਨਿਕਲਿਆ ਦੀਨੇ ਕਾਂਗੜੇ ਪਹੁੰਚਦੇ ਪਏ ਤੇ ਪੁੱਤਰਾਂ ਦੀ ਸ਼ਹਾਦਤ ਦੀ ਖਬਰ ਮਿਲਦੀ ਹੈ ਜਿਹੜਾ ਤੇਰੇ ਤੇ ਉਹ ਸਰੂਰ ਸੀ, ਮੈਂ ਉਹ ਫੋਟੋ ਬਣਾਉਣੀ ਚਾਹੁੰਦਾ। ਪੰਜਵੀਂ ਜਦੋਂ ਨਦੇੜ ਦੀ ਧਰਤੀ ਤੇ ਗਏ ਹੋ, ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ, ਉਹਨੇ ਫਿਰ ਇਸ ਗੱਲ ਬੜੀ ਸੋਹਣੀ ਕਹੀ, ਕਹਿੰਦਾ ਮੈਂ ਹਰ ਇੱਕ ਦਰਿਆ ਕੋਲ ਗਿਆ ਸਤਲੁਜ ਤੋਂ ਪੁੱਛਿਆ, ਕੁਝ ਨਹੀਂ ਬੋਲ ਕੇ ਦੱਸਦਾ ਗੁਰੂ ਗੋਬਿੰਦ ਸਿੰਘ ਕੀ ਹੋ ਜਾ ਸਨ, ਯਮੁਨਾ ਤੋਂ ਪੁੱਛਿਆ, ਗੰਗਾ ਤੋਂ ਪੁੱਛਿਆ, ਗੋਦਾਵਰੀ ਤੋਂ ਪੁੱਛਿਆ, ਹਰ ਕੋਈ ਖਮੋਸ਼ ਹੈ ਜਦੋਂ ਗੁਰੂ ਦੀ ਨਾਂ ਲੈਣਾ ਤੇ ਅਖੀਰ ਤੇ ਆਵਾਜ਼ ਆਉਂਦੀ ਉਹ ਪੂਰਨ ਸਿਆ ਜਿਸ ਗੁਰੂ ਦੀਆਂ ਤੂੰ ਤਸਵੀਰਾਂ ਇਹਨਾਂ ਤੋਂ ਕੁਛ ਮੈਂ ਜਿੱਦਣ ਦੀ ਕਲਗੀ ਵਾਲੇ ਨੇ ਇਹਨਾਂ ਨੂੰ ਛੂਹ ਦਿੱਤੀ ਉਦਣ ਦੇ ਵਿਚਾਰੇ ਬੋਲਣ ਜੋਗੇ ਨਹੀਂ ਰਹੇ, ਉਦਣ ਦੇ ਖਮੋਸ਼ ਹੋ ਗਏ ਨੇ ਤੇ ਉਹਦੀ ਛੂਹ ਦਾ ਰਸ ਪੈਮਾਨਦੇ। ਕਹਿੰਦਾ ਫਿਰ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਪੁੱਛਿਆ ਤੇ ਆਵਾਜ਼ ਆਈ ਕਿ ਕਲਗੀ ਵਾਲੇ ਦੀ ਤਸਵੀਰ ਕਾਗਜ਼ਾਂ ਤੇ ਨਹੀਂ, ਕੰਧਾਂ ਤੇ ਨਹੀਂ, ਲੱਕੜ ਤੇ ਨਹੀਂ, ਉਹਦੀ ਤਸਵੀਰ ਬਣਦੀ ਏ ਜਪਣ ਵਾਲੇ ਦੇ ਹਿਰਦੇ ਤੇ ਜਦੋਂ ਤਸਵੀਰ ਬਣਦੀ ਏ ਉਹਦੇ ਤੋਂ ਪਰਦਾ ਚੁੱਕਦਾ ਗੁਰੂ ਆਪ, ਤੇ ਜਦੋਂ ਕਲਗੀ ਵਾਲਾ ਪਰਦਾ ਚੁੱਕਦਾ ਤੇ ਵਿੱਚੋਂ ਆਵਾਜ਼ ਆਉਂਦੀ ਏ ਤੂੰ ਮੈਂ, ਤੇ ਕਲਗੀ ਵਾਲਾ ਕਹਿੰਦਾ ਮੈਂ ਤੂੰ, ਕਹਿੰਦਾ ਆਵਾਜ਼ ਆਉਂਦੀ ਏ ਤੂੰ ਮੈਂ ਤੂੰ, ਤੇ ਕਹਿੰਦਾ ਸੱਚ ਕੇ ਰੰਗਾਂ ਦੇ ਡੱਬੇ ਕਿਆ ਉੱਠੋ ਮਨਾ ਕਿਸੇ ਖਾਲਸੇ ਨੂੰ ਮਿਲ, ਗੁਰੂ ਗੋਬਿੰਦ ਸਿੰਘ ਖਾਲਸੇ ਵਿੱਚ ਬੈਠਾ ਹੋਇਆ। ਉਧਰ ਸਾਹਿਬ ਨੇ ਪਦਵੀ ਦਿੱਤੀ ਸੀ ਪੰਜਾਂ ਨੂੰ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਇੱਥੇ ਫਿਰ ਇੱਕ ਬਚਨ ਕਿਹਾ ਸੀ, ਉਦਨ ਵੀ ਅਰਜ਼ ਕੀਤੀ ਸੀ, ਕਹਿੰਦੇ ਨੇ ਰੋਮ ਰੋਮ ਜੇ ਰਸਨਾ ਪਾਉਂ ਤਦ ਤੇ ਖਾਲਸਾ ਜਸ ਤੋਏ ਖਾਉਂ, ਖਾਉਂ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਬੰਦੇ। ਇੱਥੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਇਹਨਾਂ ਨੂੰ ਪਿਆਰਿਆਂ ਦੀ ਪਦਵੀ ਦਿੱਤੀ ਸੀ ਕਿ ਇਹ ਪੰਜ ਪਿਆਰੇ ਨੇ। ਗੁਰਮੁਖੋ ਇਤਿਹਾਸ ਵਿੱਚ ਇੱਕ ਬਚਨ ਪੜ੍ਹਿਆ ਕਿ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਜਦੋਂ ਕੋਈ ਨਾਮ ਸੰਬੰਧੀ ਪੁੱਛਦਾ ਸੀ ਨਾ ਤੇ ਹਜ਼ੂਰ ਕਹਿੰਦੇ ਸਨ ਜਿਨ੍ਹੇ ਮੇਰੇ ਤੋਂ ਨਾਮ ਸੰਬੰਧੀ ਪੁੱਛਣਾ ਉਹ ਪਿਆਰੇ ਭਾਈ ਦਇਆ ਸਿੰਘ ਹੋਰਾਂ ਤੋਂ ਪੁੱਛ ਲਿਆ ਕਰੇ। ਉਹ ਪਿਆਰੇ ਭਾਈ ਦਇਆ ਸਿੰਘ ਤੋਂ ਪੁੱਛੇ, ਹਜ਼ੂਰ ਦੇ ਆਨੰਦਪੁਰ ਦੇ ਘੇਰੇ ਪਏ ਪਰ ਪੰਜ ਸਤਿਗੁਰੂ ਦੇ ਚਰਨਾਂ ਵਿੱਚ ਹੀ ਰਹੇ। ਦਾਤਾਰ ਨੇ ਜਦੋਂ ਪਾਰ ਕੀਤੀ ਇਹ ਸਰਸਾ ਤੇ ਚਮਕੌਰ ਸਾਹਿਬ ਦੀ ਧਰਤੀ ਤੇ ਗਏ ਨੇ, ਇਹ ਪੰਜ ਪਿਆਰੇ ਉਦਨ ਵੀ ਨਾਲ ਸਨ। ਪਿਆਰਿਓ ਚਮਕੌਰ ਦੀ ਗੜੀ ਨੂੰ ਤੱਕਨੇ ਆ, ਅੱਜ ਇਹ ਪਿਆਰੇ ਵੀ ਧਰਤੀ ਤੇ ਪਏ ਨੇ, ਗੁਰੂ ਕੇ ਪੁੱਤਰ ਵੀ ਜ਼ਮੀਨ ਤੇ ਪਏ ਨੇ, ਤੇ ਸਵੇਰੇ ਇੱਥੇ ਦੁਨੀਆ ਦਾ ਅਨੋਖਾ ਇੱਕ ਜੰਗ ਹੋਣਾ ਕਿ ਬਾਪੂ ਨੇ ਆਪਣੇ ਅੱਖਾਂ ਦੇ ਸਾਹਮਣੇ ਪੁੱਤਰਾਂ ਨੂੰ ਸ਼ਹੀਦ ਹੁੰਦਿਆਂ ਤੱਕਣਾ ਤੇ ਇਹਨਾਂ ਪਿਆਰਿਆਂ ਦਾ ਰੁਤਬਾ ਕਦੀ ਤੱਕੋ। ਪਿਆਰੇ ਭਾਈ ਦਇਆ ਸਿੰਘ ਨੇ ਸਾਹਿਬ ਦੇ ਵਿਸ਼ਰਾਮ ਲਈ ਉਦਨ ਵੀ ਪ੍ਰਬੰਧ ਕੀਤਾ, ਪਰ ਅੱਲਾ ਯਾਰ ਖਾਂ ਨੂੰ ਪੁੱਛੋ, ਕਹਿੰਦਾ ਅੱਜ ਮੇਰਾ ਕਲਗੀ ਵਾਲਾ ਆਪਣੇ ਪਿਆਰੇ ਜਿਹੜੇ ਪਏ ਨੇ ਵਿਸ਼ਰਾਮ ਕਰਦੇ ਨੇ, ਨੰਗੇ ਚਰਨ ਉਹਨਾਂ ਵਿੱਚੋਂ ਨਿਕਲਦਾ ਤੇ ਕਰਦੇ ਕਿਨੇ ਸਾਫੇ ਕਬੀ ਸਿੰਘੋ ਕੇ ਉਠਾਤੇ ਥੇ ਜ਼ਮੀਂ ਸੇ। ਉਹਨਾਂ ਪਿਆਰਿਆਂ ਦੇ ਸਿਰ ਦੇ ਸਾਫਿਆਂ ਨੂੰ ਗੁਰੂ ਜੀ ਝਾੜਦੇ ਪਏ ਨੇ। ਪਿਆਰੇ ਵਿਸ਼ਰਾਮ ਕਰਦੇ ਨੇ, ਸਾਫੇ ਕਬੀ ਸਿੰਘੋ ਕੇ ਉਠਾਤੇ ਥੇ ਜ਼ਮੀਂ ਸੇ, ਕੇਸ ਉਸਕੇ ਜਾੜੇ ਲਈ ਖਾਕ ਉਸਕੀ ਜ਼ਮੀਂ ਸੇ, ਸਰ ਠੇਕ ਕੀਏ ਸਰਕੇ ਹੋਏ ਬਾਲ ਸੀ ਜੀ ਸੇ, ਤਰਤੀਬ ਦੀ ਹਰ ਚੀਜ਼ ਕੋ ਲਾ ਲਾ ਕੇ ਕਈ ਸੇ। ਕਹਿੰਦਾ ਵਾਹ ਸਤਿਗੁਰੂ, ਤੇਰੇ ਵਰਗਾ ਮੁਰਸ਼ਿਦ ਕਿਤੇ ਮਿਲੇਗਾ? ਅਨੰਦਪੁਰ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਸ਼ਕਲ ਲਈ ਦਰਵੇਸ਼ ਬਣ ਕੇ ਅੰਮ੍ਰਿਤ ਮੰਗਦਾ ਸੇ? ਹਾਸ਼ਾ, ਕਿਸੀ ਮੁਰਸ਼ਿਦ ਮੇਂ ਯੇ ਅਸਿਆਰ ਨਹੀਂ ਹੈ, ਯੇ ਪਿਆਰ ਕਿਸੀ ਪੀਰ ਮੇਂ ਜ਼ਿਨਹਾਰ ਨਹੀਂ ਹੈ। ਉਹ ਕਹਿੰਦਾ ਜਿਨ ਸਿੰਘੋ ਨੇ ਕੱਲ ਮੌਤ ਕੇ ਸਾਏ ਉਠਾ ਉਤਰਨਾ, ਕੱਲ ਸੁਬਹ ਥਾ ਜਿਨ ਖਾਲਸੋ ਨੇ ਜੰਗ ਮੇਂ ਮਰਨਾ, ਬਾਲੀ ਸੇ ਸ਼ਹੀਦੋਂ ਕੇ ਹੁਆ ਜਪ ਕੇ ਗੁਜ਼ਰਨਾ, ਮੁਸ਼ਕਿਲ ਸੇ ਹੁਆ ਕਹਿਣ ਲੱਗੇ ਕਦਮ ਆਗੇ ਕੋ ਧਰਨਾ, ਚੂਮਾ ਕਭੀ ਖਲਕੂਮ ਦਾਹਨ ਚੂਮਨੇ ਬੈਠੇ। ਪਿਆਰਿਓ ਕਿੰਨੀ ਉੱਚੀ ਪਦਵੀ, ਜਬ ਗੁਰੂ ਜੀ 35 ਆਏ ਤੋ ਸਿੰਘੋ ਕੇ ਚਰਨ ਚੂਮਨੇ ਬੈਠੇ। ਹਜ਼ੂਰ ਨੇ ਚਮਕੌਰ ਦੀ ਗੜੀ ਵਿੱਚ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪਿਆਰੇ ਭਾਈ ਦਇਆ ਸਿੰਘ ਇੱਕ ਇੱਕ ਪਿਆਰੇ ਸੰਬੰਧੀ ਅਰਜ਼ ਕਰਦੇ ਨੇ। ਸੰਖੇਪ ਵਿੱਚ ਅਫਸੋਸ, ਭਾਈ ਕਾਮ ਸਿੰਘ ਨਾਭਾ ਨੇ ਲਿਖਿਆ, ਕਹਿੰਦੇ ਜੀਵਨ ਦੇ ਓਨੇ ਸਮਾਚਾਰ ਨਹੀਂ ਮਿਲੇ ਜਿੰਨੀ ਵੱਡੀ ਇਹਨਾਂ ਦੀ ਕਮਾਈ ਸੀ। ਸਿਰਫ ਜਨਮ ਸਥਾਨ ਉਹਦੇ ਸੰਬੰਧੀ ਵੀ ਦੋ ਰਾਵਾਂ ਨੇ, ਸਿਰਫ ਮੈਂ ਉਹੀ ਜੋ ਪੁਰਾਤਨ ਪ੍ਰਵਾਨ ਕੀਤੇ ਗਏ ਨੇ। ਉਹ ਕਹਿੰਦੇ ਨੇ ਥੋੜੀ ਜੀ ਘਾਲਣਾ, ਥੋੜਾ ਜੇ ਸਮਾਚਾਰ ਮਿਲੇ ਨੇ। ਜਦੋਂ ਸਵੇਰੇ ਦਿਨ ਚੜਿਆ ਸੀ, ਜੰਗ ਭਖਿਆ ਸੀ, ਪਿਆਰੇ ਭਾਈ ਦਇਆ ਸਿੰਘ ਅੱਗੇ ਖਲੋ ਕੇ ਹੱਥ ਜੋੜ ਕੇ ਬੇਨਤੀ ਕੀਤੀ ਸੀ, ਦਾਤਾ ਕਿਰਪਾਲੂ ਸਤਿਗੁਰੂ ਜੀ, ਮੈਂ ਤੇਰੇ ਚਰਨਾਂ ਵਿੱਚ ਇੱਕ ਬੇਨਤੀ ਕਰਨਾ ਤੇ ਆਪਣੇ ਪੁੱਤਰ ਦੀ, ਆਪਣੇ ਸਿੱਖ ਦੀ ਬੇਨਤੀ ਸਵੀਕਾਰ ਕਰੀ। ਪੁੱਛਿਆ ਜੀ ਕੀ? ਕਹਿੰਦੇ ਨੇ ਸਤਿਗੁਰੂ, ਅਸੀਂ ਜੂਝਾਂਗੇ, ਤੁਸੀਂ ਸਾਹਿਬਜ਼ਾਦੇ ਲੈ ਕੇ ਕਿਸੇ ਤਰੀਕੇ ਨਾਲ ਨਿਕਲ ਜਾਓ ਗੜੀ ਵਿੱਚੋਂ, ਪੁੱਤਰ ਲੈ ਕੇ ਨਿਕਲ ਜਾਓ। ਉੱਥੇ ਮੇਰੇ ਸਤਿਗੁਰੂ ਨੇ ਨਾ ਪਿਆਰੇ ਭਾਈ ਦਇਆ ਸਿੰਘ ਵੱਲ ਤੱਕ ਕੇ ਕਿਹਾ ਸੀ, ਪਿਆਰੇ ਦਇਆ ਸਿੰਘ ਜੀ, ਅੱਜ ਤੀਕਰਾਂ ਮੇਰੇ ਨੇਤਰਾਂ ਨੇ ਪੁੱਤਰਾਂ ਵਿੱਚ ਤੇ ਸਿੱਖਾਂ ਵਿੱਚ ਵਿਤਕਰਾ ਨਹੀਂ ਜਾਣਿਆ, ਕਿਹੜੇ ਪੁੱਤਰਾਂ ਦੀ ਗੱਲ ਕਰਨੇ? ਕੀ ਤੂੰ ਮੇਰਾ ਪੁੱਤਰ ਨਹੀਂ? ਕੀ ਧਰਮ ਸਿੰਘ ਮੇਰਾ ਪੁੱਤਰ ਨਹੀਂ? ਕੀ ਸੰਗਤ ਸਿੰਘ ਤੇ ਸੰਤ ਸਿੰਘ ਮੇਰੇ ਪੁੱਤਰ ਨਹੀਂ? ਕੀ ਮਦਨ ਸਿੰਘ ਤੇ ਕਾਠਾ ਸਿੰਘ ਮੇਰੇ ਪੁੱਤਰ ਨਹੀਂ? ਕਹਿਣ ਲੱਗੇ ਤੁਸੀਂ ਵੀ ਮੇਰੇ ਅਜੀਤ ਤੇ ਜੁਝਾਰ ਹੋ। ਹੁਣ ਇਹ ਨਹੀਂ, ਪਿਆਰੇ ਭਾਈ ਦਇਆ ਸਿੰਘ ਦੇ ਸਾਹਮਣੇ ਕਹਿੰਦੇ ਨੇ, ਜਦੋਂ ਇਹ ਬਚਨ ਪਿਆਰੇ ਭਾਈ ਦਇਆ ਸਿੰਘ ਨੇ ਕਹੇ ਤੇ ਬਾਬਾ ਅਜੀਤ ਸਿੰਘ ਨੇ ਕਿਹਾ ਸੀ, ਪਿਤਾ ਜੀ ਹੁਕਮ ਦਿਓ, ਬੱਚਾ ਮੈਦਾਨੀ ਜੰਗ ਵਿੱਚ ਜੂਝਣਾ ਚਾਹੁੰਦਾ। ਮੁਕਦੀ ਗੱਲ ਕੀ? ਹਜ਼ੂਰ ਨੇ ਪੁੱਤਰ ਤੋਰੇ, ਜਿਨ੍ਹਾਂ ਪਿਆਰਿਆਂ ਨੇ ਸੀਸ ਭੇਟ ਕੀਤੇ ਸਨ, ਤਿੰਨ ਪਿਆਰੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ। ਸਿਰਫ ਜਿਨ੍ਹਾਂ ਨੂੰ ਅਸੀਂ ਯਾਦ ਕਰਨੇ ਪਏ, ਉਹਨਾਂ ਵਿੱਚੋਂ ਪਿਆਰੇ ਭਾਈ ਹਿੰਮਤ ਸਿੰਘ, ਪਿਆਰੇ ਭਾਈ ਮੋਹਕਮ ਸਿੰਘ ਤੇ ਪਿਆਰੇ ਭਾਈ ਸਾਧ ਸਿੰਘ, ਤਿੰਨਾਂ ਪਿਆਰਿਆਂ ਨੇ ਗੁਰੂ ਕਲਗੀ ਵਾਲੇ ਦੇ ਨੇਤਰਾਂ ਸਾਹਮਣੇ ਸ਼ਹਾਦਤਾਂ ਦਾ ਜਾਪ ਕੀਤਾ ਸੀ। ਵਾਹਿਗੁਰੂ ਕੇ ਸਿੱਖੋ, ਤੁਸੀਂ ਕੱਲ ਨਾ ਕਾਲ ਗਏ, ਅੱਜ ਤੁਹਾਡੀ ਕਮਾਈ ਨੂੰ ਲੈ ਕੇ ਸਿੱਖ ਤੁਹਾਡੇ ਤੋਂ ਸਿੱਖਾਂ ਦੀ ਅਰਦਾਸ ਸ਼ੁਰੂ ਕਰਦਾ। ਪੁੱਤਰਾਂ ਦੇ ਨਾਂ ਬਾਅਦ ਵਿੱਚ ਆਉਂਦੇ ਪਏ ਨੇ, ਚਾਰ ਸਾਹਿਬਜ਼ਾਦੇ ਬਾਅਦ ਵਿੱਚ ਕਹਿੰਦੇ ਹਾਂ, ਪਹਿਲਾਂ ਉਹਨਾਂ ਪੰਜਾਂ ਨੂੰ, ਤਿੰਨ ਚਮਕੌਰ ਦੀ ਗੜੀ ਵੀ ਸ਼ਹੀਦ ਹੋਏ। ਤੇ ਜਦੋਂ ਸ਼ਾਮ ਨੂੰ ਚਮਕੌਰ ਦੀ ਗੜੀ ਛੱਡੀਏ, ਤਿੰਨ ਸਿੱਖ ਜਿਹੜੇ ਨੇ ਭਾਈ ਦਇਆ, ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ, ਤਿੰਨ ਨਿਕਲੇ ਨੇ ਤੇ ਮਾਛੀਵਾੜੇ ਦੇ ਜੰਗਲ ਵੀ ਜਾ ਕੇ ਮੇਰੇ ਸਾਹਿਬ ਕਲਗੀ ਵਾਲੇ ਦੇ ਚਰਨਾਂ ਵਿੱਚ ਫੇਰੇ ਪਹੁੰਚ ਗਏ। ਪਿਆਰੇ ਭਾਈ ਦਇਆ ਸਿੰਘ, ਧਰਮ ਸਿੰਘ, ਭਾਈ ਮਾਨ ਸਿੰਘ ਇੱਥੇ ਸੱਚੀ ਸਰਕਾਰ ਦੇ ਚਰਨਾਂ ਵਿੱਚ ਪਏ ਹੋਏ, ਜ਼ਖਮਾਂ ਨੂੰ ਤੱਕਿਆ ਸੀ। ਤੇ ਭਾਈ ਵੀਰ ਸਿੰਘ ਕਹਿੰਦੇ ਨੇ, ਰਾਤ ਭਾਈ ਮਾਨ ਸਿੰਘ ਤੇ ਪਿਆਰੀ ਭਾਈ ਧਰਮ ਸਿੰਘ ਦੇ ਨੇਤਰ ਛਲਕ ਆਏ ਸਨ। آپ اٹھا کے جل چکایا، حضور اتوں ترے سن تے تینے نال گئے نے۔ پیارے بھائی دیا سنگھ جدو ظفرنامہ لکھتے ہیں، ہوں ایڈو وڈا سانو پرمان کی ملے گا کہ اورنگزیب بادشاہ نال گل کرن دے لئی جاندے پئے نے تے پیارے بھائی دیا سنگھ تے ترن سنگھ جاندے پئے۔ حضور نے ظفرنامہ دے کے انہاں نوں بھیجیا، اوتھے جا کے گل بات وی کوئی سہ پیارے دیا سنگھ جی او ظفرنامہ دے کے آئے ندیڑ دی دھرتی تک، دو پیارے میرے صاحب دے چرناں وچ رہے نے۔ ایتھے دو رائے نے، کچھ کہندے نے پیارے بھائی دیا سنگھ صاحب دے خوندیاں چلانا کر گئے، کچھ کہندے نے نہیں۔ ویسے کل اسی واچیا سی پٹ وئیاں دے مطابق، او کہندے نے داتار سچے پاتشاہ دے چرناں وچ پیارے بھائی دیا سنگھ پیارے بھائی دھرم سنگھ رہے نے، اسی دھرتی تے انہاں دونوں گرمکھاں نے چلانا کیتا ہے۔ کدی نبھ جائے تے ایہو جی آنندپور صاحب دی دھرتی تو شیش دے کے ترے سن تے ندیڑ دی دھرتی تک، جتھے پیارے نے اپنے چولے نوں سنکوچیا اوتھے انہاں پنجاں پیاریاں وچوں دو پیاریاں نے ستگرو جی دے چرناں دی شوہ ماندیا تن نوں تیاگیا، سکھ ارداس کردا ہے تے انہاں پنجاں پیاریاں نوں سب تو پہلو چیتے کیتا جاندا ہے۔ تے صاحب نے کرپا کیتی، ایک ودوان تا کہندے نے جدو بابا بندہ سنگھ بہادر نو امرت دی داد دتی انہاں پنجاں وچ وی شامل ہون والے پیارے بھائی دیا سنگھ سن، صاحب نے انہاں پنجاں نوں اتا رتبہ دتا تے جتھوں وچار آرمبھ کیتی سی کہ گرو تو بعد پھر گرو دے پنت دا ابنندن شروع ہوندا ہے، گرو دے پنت دا ستکار ہوندا ہے، تے اج وی پنجاں نوں اے دات داتا دے گئے کہ جیون والے ہون، کمائی والے ہون، وچ ستگرو وردا ہوئے تے گرو گرنتھ صاحب دی حضوری وچ اج وی وہ گرو دی مریادا نبھاندے نے۔ اسے کر کے سدیو کر رہی اس مریادا نوں سکھ جدو ارداس کردا ہے تے سب تو پہلا کمائی والیاں دا ذکر کر لگیاں پنجاں پیاریاں نوں چیتے کردا ہے۔ کل نوں داتار دے چار صاحبزادے انہاں سبندی آپاں وچار کران گے۔ خوئیاں بینت پلاں ساد سنگت کرپا کر کے بخش دیا جی، ایک عرض کر دیا، دعویٰ کوئی نہیں، بھول جانے ہیں، آپ کرپا کر کے سوج رحمت کر کے بخشیا کرو، تن گرو گرنتھ صاحب کرپا کرو۔ اس دن جو کتھا دے وشے بنائے نے صدکار یوگ بابا درشن سنگھ جی ملے وال، وہ اپنے لئے وچار کرن گے، جاگت جوت جپے نس باسر ایک بنا من نائک نہ آنے، داس دا وچار ہے وشاسی پورن پریم پرتیت سجے برت گور مڑی مٹھ پور نہ مانے، اگو جڑے گرمکھ ہون گے جیواں انہاں دا چت، ویسے وشے اے رکھے سنچار۔ واہگرو جی کا خالصہ، واہگرو جی۔